नानक पद पंकज बंदन पद पंकज बंदन सिमरो अंगद दुख निकंदन श्री अमरदास हृदय नित त्याऊं हृदय श्री गुरु रामदास गुण गाओ श्री अर्जन बिघ्नन के नाशक बिघ्नन सक श्री हर गोविंद शुभ सो मत प्रकाशक श्री हर राय नमो कर जोरी नमो जोरी श्री हर कृष्ण मनाओ बहोरी तेग बहादुर परम कृपाला सतगुर परम कृपाला श्री गुरु गोविंद सिंह बेसाला तरों तरा पर पन पन सीसा जी पन पन सीसा बंदो बार बार जगदीसा एक ओंकार सतगुरु देह प्रसाद सच होए वाहे गुरु जी की फतेह है बिघ्न विनाशन सोए वाहे गुरु जी की फतेह है बिघ्न विनाशन सोए
चौपी इति कथा इलक मरदाने अब सुन ज्यो ब्रा प्रगटाने पूर्व विदते मन सतरूपा नारती उपजे गुण ने अनुपा
वाहिगुरु जी का खालसा वाहिगुरु जी की फतेह तन तन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दावतार बाणी दे बोहित तन तन श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु खालसा साह संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमला विखे संध्या दे दीवाना दियां हाजरियां भर रहे हो सतगुरु महाराज जी की अपार कृपा है जो आप जी नेता प्रति गुर इतिहास लड़ीवार कथा विचारा सरवण करते हो सतगुरु नानक देव महाराज जी भाई मरदाने नू भाई बाले नू जेड़ा हरनाक्ष दा भरा हरण कश्यप अते जेड़े बैरा अवतार आपस विच जेड़ा युद्ध होया उहदे बारे वर्णन कर रहे हैं जेड़ा कश्यप मुनि सी पातशाह जी ने वर्णन किया कहिंदे हे भाई मरदाना जी कश्यप मुनि दे घर दो पुत्र पैदा होए दोवें पुत्रां नूं राक्ष होण दा शराप सी ए शराप सी आकाशवाणी दा भी तुहाडे घर दो पुत्र पैदा होणगे उह पुत्र एक तो एक राक्षस बिरती वाले होणगे ते दोवें ही इन्नी ज्यादा राक्षस वृत्ति होएगी भी धर्म नहीं रहन देणगे धरती उपर हुण ऋषियां दे पुत्र ਕਸ਼ਪ ਮੁਨੀ ਰਿਸ਼ੀ ਜੀ ਸੀ ਤੇ ਉਹਨਾਂ ਘਰ ਰਾਕਸ਼ਸ ਬਿਰਤੀ ਦੇ ਦੋ ਪੁੱਤਰ ਪੈਦਾ ਹੋਣੇ ਉਹਦਾ ਕਾਰਨ ਵੀ ਦੱਸ ਦਿੱਤਾ ਪਾਤਸ਼ਾਹ ਨੇ। ਕਹਿੰਦੇ ਵੀ ਉਹਨਾਂ ਨੇ ਮਾੜੇ ਸਮੇਂ ਦੇ ਵਿੱਚ ਭੋਗ ਕੀਤਾ ਜਿਸ ਸਮੇਂ ਭੋਗ ਨਹੀਂ ਕਰਨਾ ਚਾਹੀਦਾ ਸੀ, ਉਸ ਕਰਕੇ ਉਹਨਾਂ ਨੂੰ ਇਹ ਸ਼ਰਾਪ ਮਿਲਿਆ ਵੀ ਤੁਸੀਂ ਤਾਂ ਰਿਸ਼ੀ ਮੁਨੀ ਹੋ ਪਰ ਮਾਇਆ ਦੇ ਜਾਲ ਵਿੱਚ ਫਸਣ ਕਰਕੇ ਤੁਹਾਡੇ ਘਰ ਰਾਕਸ਼ਸ ਬਿਰਤੀ ਦੇ ਦੋ ਪੁੱਤਰ ਪੈਦਾ ਹੋਣਗੇ। ਸੋ ਗੁਰੂ ਨਾਨਕ ਦੇਵ ਮਹਾਰਾਜ ਦੱਸਦੇ ਹਨ, ਕਹਿੰਦੇ ਹੇ ਮਰਦਾਨਾ ਜੀ, ਜਿਹੜਾ ਇਹ ਹਰਨ ਕਸ਼ਪ ਵੱਡਾ ਪੁੱਤਰ ਸੀ, ਪ੍ਰਹਿਲਾਦ ਦਾ ਚਾਚਾ, ਹਰਨਾਕਸ਼ ਦਾ ਭਰਾ, ਇਹ ਜਿਹੜਾ ਕਸ਼ਪ ਸੀ, ਹਰਨ ਕਸ਼ਪ, ਇਹਦਾ ਸੁਭਾਅ ਐਸਾ ਸੀ ਵੀ ਇਹਨੇ ਸਾਰੀ ਧਰਤੀ ਨੂੰ ਜਿੱਤ ਲਿੱਤਾ ਤੇ ਧਰਤੀ ਨੂੰ ਛੇਵੇਂ ਪਤਾਲ ਵਿੱਚ ਜਾ ਕੇ ਟਿਕਾ ਦਿੱਤਾ। ਛੇਵੇਂ ਪਤਾਲ ਵਿੱਚ ਧਰਤੀ ਐਸੀ ਥਾਂ ਤੇ ਟਿਕਾ ਦਿੱਤੀ ਜਿੱਥੋਂ ਧਰਤੀ ਦੇ ਉੱਪਰ ਰਹਿਣ ਵਾਲੇ ਜੀਵ ਜੰਤ ਖਤਮ ਹੋ ਗਏ। ਪ੍ਰਿਥਵੀ ਉੱਪਰ ਨੀਰਾ, ਸਾਰੇ ਪਾਸੇ ਪਾਣੀ ਪਾਣੀ ਜਾਪਦਾ ਸੀ, ਧਰਤੀ ਵਾਲੀ ਥਾਂ ਨਾ ਰਹੀ। ਇੱਕ ਪ੍ਰਿਥਵੀ ਹੈ, ਪ੍ਰਿਥਵੀ ਉੱਪਰ ਜਿੱਥੇ ਮਿੱਟੀ ਪਹਾੜ ਰਹਿਣ ਵਾਲੀ ਥਾਂ ਹੋਵੇ ਉਹਨੂੰ ਧਰਤੀ ਕਹਿੰਦੇ ਨੇ ਤੇ ਜਿੱਥੇ ਪਾਣੀ ਹੋਵੇ ਉਹਨੂੰ ਜਲ ਥਾਂ। ਜਲ ਤੇ ਥਲ ਮਿਲ ਕੇ ਪ੍ਰਿਥਵੀ ਬਣਦੀ ਹੈ। ਪ੍ਰਿਥਵੀ ਦੀ ਪਤਾਲ ਦੇ ਵਿੱਚ ਧਰਤੀ ਨੂੰ ਛੇਵੇਂ ਪਤਾਲ ਵਿੱਚ ਟਿਕਾ ਦਿੱਤਾ। ਜੀਵ ਜੰਤ ਰਹਿਣੇ ਖਤਮ ਹੋ ਗਏ। ਸਾਰੇ ਪਾਸੇ ਇਸ ਹਰਨ ਕਸ਼ਪ ਦੀ ਜਿੱਤ ਸੀ, ਸਭ ਪਾਸੇ ਆਪਣਾ ਰਾਜ ਕਰਦਾ ਸੀ। ਤਾਂ ਪਾਤਸ਼ਾਹ ਜੀ ਕਹਿੰਦੇ, ਭਾਈ ਮਰਦਾਨਾ ਜੀ, ਹਰਨ ਕਸ਼ਪ ਤਾਂ ਇਹੋ ਜਿਹਾ ਸੀ, ਹੁਣ ਤੁਹਾਨੂੰ ਜਿਹੜੇ ਬੈਰਾ ਅਵਤਾਰ ਇਸ ਸੰਸਾਰ ਵਿੱਚ ਵਿਸ਼ਨੂੰ ਜੀ ਨੇ ਧਾਰਿਆ ਉਹਦੇ ਬਾਰੇ ਕਥਾ ਸੁਣਾਉਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਰਾ ਅਵਤਾਰ ਦੀ ਕਥਾ ਸੁਣਾ ਰਹੇ ਨੇ। ਸੋ ਪਾਤਸ਼ਾਹ ਜੀ ਨੇ ਜਿਵੇਂ ਭਾਈ ਮਰਦਾਨੇ ਨੂੰ ਕਥਾ ਸੁਣਾਈ, ਉਹ ਭਾਈ ਬਾਲਾ ਜੀ ਸਾਨੂੰ ਦੱਸ ਰਹੇ ਹਨ। ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ ਜੋ ਕਥਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੈ। ਉਸ ਕਥਾ ਦਾ ਆਨੰਦ ਮਾਣਨ ਲਈ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤੀ ਕਥਾ ਏ ਲਖ ਮਰਦਾਨੇ, ਅਬ ਸੁਨ ਜਿਉ ਬਰਾ ਪ੍ਰਗਟਾਨੇ।
ਇਤੀ ਦਾ ਮਤਲਬ ਹੈ ਇੱਥੇ ਤਾਈ, ਇਤੀ ਇੱਥੇ ਤਾਈ। ਭਾਈ ਮਰਦਾਨਾ ਜੀ, ਇੱਥੇ ਤੱਕ ਮੈਂ ਤੁਹਾਨੂੰ ਹਰਨ ਕਸ਼ਪ ਰਾਕਸ਼ਸ ਦੀ ਬਿਰਤੀ ਬਾਰੇ ਦੱਸਿਆ ਵੀ ਜਿਹੋ ਜਿਹਾ ਉਹਦਾ ਸੁਭਾਅ ਸੀ, ਸਾਰੇ ਪਾਸੇ ਧਰਤੀ ਤੇ ਜਿੱਤ ਕਰ ਲਈ। ਰਾਕਸ਼ਸ ਬਿਰਤੀ ਸੀ, ਬਹੁਤ ਭਿਆੰਕਰ ਸਰੂਪ ਸੀ, ਸਭ ਪਾਸੇ ਜਿੱਤ ਵਾਲਾ ਸੀ। ਤੇ ਭਾਈ ਮਰਦਾਨਾ ਜੀ, ਇਹ ਹਰਨ ਕਸ਼ਪ ਦੀ ਕਥਾ ਹੈ, ਹੁਣ ਅੱਗੇ ਜਿਹੜੀ ਬੈਰਾ ਅਵਤਾਰ ਦੀ ਕਥਾ ਉਹ ਤੁਹਾਨੂੰ ਦੱਸਦੇ ਹਾਂ।
ਪੂਰਬ ਬਿਦਤੇ ਮਨ ਸਤ ਰੂਪਾ, ਨਰਤੀ ਉਪਜੇ ਗੁਣ ਅਨੁਪਾ।
ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੇ ਭਾਈ ਮਰਦਾਨਾ ਜੀ, ਪੂਰਬਲੇ ਸਮੇਂ ਵਿੱਚ ਬ੍ਰਹਮਾ ਨੇ ਦੋ ਸ਼ਕਤੀਆਂ ਪੈਦਾ ਕੀਤੀਆਂ। ਇੱਕ ਸ਼ਕਤੀ ਪੁਰਸ਼ ਜਾਤੀ ਨਾਲ ਸੰਬੰਧ, ਇੱਕ ਸ਼ਕਤੀ ਇਸਤਰੀ ਜਾਤੀ ਨਾਲ ਸੰਬੰਧਕ। ਇੱਕ ਪੁਰਸ਼ ਵਾਚਕ, ਇੱਕ ਇਸਤਰੀ ਵਾਚਕ, ਦੋ ਸ਼ਕਤੀਆਂ ਪੈਦਾ ਕੀਤੀਆਂ। ਉਹਨਾਂ ਵਿੱਚੋਂ ਇੱਕ ਸ਼ਕਤੀ ਮਨ ਤੇ ਦੂਸਰੀ ਸੱਤ ਰੂਪ ਬੁੱਧੀ। ਇਹ ਦੋ ਸ਼ਕਤੀਆਂ ਬ੍ਰਹਮਾ ਨੇ ਪੈਦਾ ਕੀਤੀਆਂ।
ਬਿਦਸੋ ਕਹੇ ਬਿਨੈ ਸੁਣ ਲੀਜੈ, ਆਪਣੀ ਸੇਵਾ ਮੈਂ ਕੁਛ ਦੀਜੈ।
ਜਿਹੜੀਆਂ ਇਹ ਦੋ ਸ਼ਕਤੀਆਂ, ਇੱਕ ਪੁਰਸ਼ ਤੇ ਇੱਕ ਇਸਤਰੀ, ਦੋ ਸ਼ਕਤੀਆਂ ਪੈਦਾ ਕੀਤੀਆਂ, ਦੋ ਦੇਵੀ ਦੇਵਤੇ ਪੈਦਾ ਕੀਤੇ, ਉਹ ब्रह्मा दे पुत्र होण करके ब्रह्मा नूं अपना गुरु पिता मान के अपने आप नूं सिख जान के अपने आप नूं ब्रह्मा दा पुत्र पिता जान के कहन लगे हे पिता जी हे ब्रह्मा जी अपनी कुछ सेवा साडे हिस्से भी बख्श दवो। उन्हां दो शक्तियां ने ब्रह्मा जी कोलों कुछ सेवा मंगी सी।
पुत्र सिख की ए शुभ रीति गुरपित आयस करा सा प्रीति।
ए दो शक्तियां ने वचन कीता हे ब्रह्मा जी हे पिता जी पुत्र ते पुत्री दा एक कर्म है भी अपने पिता दा क्या होया वचन पूरा करे। पिता गुरु समान है, पिता सब पासे जीव नू बच्चे नू चलन वास्ते सिखांदा ते सारी सिख्या देण वाले सारे संसार दे रचना तुसी हो ते ब्रह्मा जी असी तुहाडे पुत्र हां, सानू कोई वचन बख्शो कोई आग्या बख्शो, साडा फर्ज है असी तुहाडी आग्या पूरी करांगे।
ताते हमको चित गुस्साई दया तार निज देओ बताए।
इसे करके हे पिता जी हे ब्रह्मा जी तुसी सानू बनाया है ते जेड़ा सानू बनान वाला हुंदा ओदा साडे उपर पूरा हक है, तुसी सानू कोई सेवा बख्शो जिदे नाल असी कोई सेवा करके अपना धर्म पूरा कर सकीए, अपना पुत्र रूपी धर्म जो पुत्र दा अपने पिता प्रति धर्म है उस धर्म नू असी निभा सकीए, कोई सेवा बख्शो।
सुन मन के अस बैन विदाता बोलत पे सुनो ए ताता।
ए वचन सुन के विधाता ब्रह्मा जी कहन लगे हे पुत्र सुनना करो, जे तुसी कोई सेवा करना चाहुंदे हो तां ए सेवा है।
तुम पर मैं सो प्रसन्न माना दंपत्रो सहत कल्याणा।
तुसी दोवें शक्तियां हो पति पत्नी दे न्याय, मन ते बुद्धि, मन पति है ते बुद्धि इसकी पत्नी है। तुसी दंपति सृष्टि ते जाके धरती ते जीवां विच वरत के कल्याण करो, मेरी तुहाडे उपर बड़ी कृपा, मैं तुहाडे उपर बड़ा प्रसन्न हां, मैं तुहानू आप बनाया मन ते बुद्धि नू। ब्रह्मा जी कहिंदे हे पुत्र पुत्री तुसी मेरे वास्ते पुत्र पुत्री हो, आपस विच दंपति पति पत्नी संसार दे विच जाके संसार दा कल्याण करो।
जी कर हम सेवा तुम मांगी अस प्रकार की जय अनुरागे।
जेकर तुसी साडे तो कोई सेवा मंगी है ना ता बड़े प्यार दे नाल खुशी दे नाल ए सेवा करियो। जे
निज शरीर ते सुति उपजावो धर्म सहित चित राज कमावो।
अपने शरीर तो पुत्र पैदा करके धरती दे उपर चंगी तरह सब थावां राज करके धर्म रूपी राज करना, धर्म प्रसार करना, धर्म दा राज करके धरती दे उपर तुसी संसार दी कार विहार बिरतियां चलानियां। ब्रह्मा ने मन ते बुद्धि नू ए सत स्वरूप जिन्हू मन ते सत रूपा चेतन रूप यानी बुद्धि इन्हां नू दोवां नू पैदा कीता ते आख्या भी तुसी संसार विच जावो, मन ते बुद्धि दोवें कठे हो के धर्म रूपी राज प्रसार रूपी पुत्र पैदा करके, धर्म रूपी ए पुत्र है मन ते बुद्धि करके धर्म वध सकदा। जिन्हां दे मन साफ है जिन्हां दी बुद्धि निर्मल है उत्थे धर्म प्रसार है, उत्थे धर्म वास्ते कोई दिखावा करन दी लोड़ ही नहीं, उत्थे धर्म अपने आप पक्का। हे पुत्र तुसी संसार विच पति पत्नी दे न्याई राज प्रसार पुत्र पैदा करके खुशी दे नाल संसार विच एक एक जीवा दे विच रह के वर्तना करो।
धर्म सहित चित राज कमावो मख कर जे जो बिशन गुण खाने प्रजा रख अब करो माने।
ਤੇ ਕਹਿਣ ਲੱਗੇ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਧਰਤੀ ਤੇ ਜਾ ਕੇ ਰਾਜ ਕਰਨਾ, ਧਰਮ ਦਾ ਪ੍ਰਸਾਰ ਕਰਨਾ, ਤੇ ਧਰਮ ਦੇ ਵਿੱਚ ਜਿਹੜੇ ਗੁਣਾਂ ਦੇ ਖਾਨ ਵਿਸ਼ਵ ਸਰੂਪ ਅਕਾਲ ਮੂਰਤ ਜਿਹੜੇ ਸਰੂਪ ਹਨ, ਉਸ ਅਕਾਲ ਪੁਰਖ ਦਾ ਨਾਮ ਜਪਾਉਣਾ ਸਾਰੀਆਂ ਥਾਵਾਂ ਤੇ। ਤੁਸੀਂ ਸਾਰਿਆਂ ਜੀਵਾਂ ਦੇ ਵਿੱਚ ਵੱਸ ਕੇ ਚੰਗਾ ਵਾਸਾ ਕਰਨਾ, ਚੰਗਾ ਸਰੂਪ ਰੱਖਣਾ, ਤੇ ਹਰ ਇੱਕ ਜੀਵਾਂ ਦੇ ਹਿਰਦੇ ਅੰਦਰ ਨਾਮ ਚੇਤਨਤਾਈ ਸੱਤ ਸਰੂਪ ਦਾ ਪ੍ਰਕਾਸ਼ ਕਰਕੇ ਸਭ ਨੂੰ ਨਾਮ ਜਪਾਉਣਾ, ਤੇ ਜਿਹੜਾ ਵਿਸ਼ਨ ਸਰੂਪ ਦਾ ਨਾਮ ਸਭ ਤੋਂ ਉੱਤਮ ਹੈ, ਉਸ ਵਿਸ਼ਨ ਸਰੂਪ ਅਕਾਲ ਪੁਰਖ ਦਾ ਨਾਮ ਸਭ ਥਾਵਾਂ ਤੇ ਜਪਾਣਾ ਕਰੋ।
ਜਿਨ ਸ਼੍ਰੀ ਪ੍ਰਭ ਨੇ ਤੋਖਨ ਕੀਨੋ ਮੰਦ ਭਾਗ ਜਗ ਅਪਜਸ ਲੀਨੋ।
ਕਹਿੰਦੇ ਵੀ ਜਿਹੜੇ ਜਨਾਂ ਨੇ, ਜਿਹੜੇ ਜੀਵਾਂ ਨੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਉਹਨਾਂ ਦੇ ਮੰਦ ਭਾਗ ਹਨ, ਮਾੜੇ ਭਾਗ ਨੇ, ਤਾਂ ਕਿ ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕੇ। ਨਾਮ ਕੇਵਲ ਚੰਗੇ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਦੇ ਵੱਡੇ ਭਾਗ ਹੋਣ, ਕਿਰਪਾ ਹੋ ਜਾਵੇ, ਉਹ ਨਾਮ ਜਪ ਸਕਦੇ ਹਨ। ਕਿਉਂਕਿ ਹੀਰਾ ਅਮੋਲਕ ਵਸਤੂਆਂ ਕੇਵਲ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਵੱਡੀਆਂ ਚੀਜ਼ਾਂ ਮਿਲ ਜਾਣ, ਉਹਨਾਂ ਦੇ ਭਾਗ ਵੱਡੇ ਹੁੰਦੇ ਹਨ, ਤੇ ਨਾਮ ਰੂਪੀ ਅਮੋਲਕ ਹੀਰਾ ਕਿਸੇ ਕਿਸੇ ਨੂੰ ਮਿਲਦਾ। ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ, ਉਹਨਾਂ ਦੇ ਮਾੜੇ ਭਾਗ ਹਨ। ਇਸ ਕਰਕੇ ਹੇ ਪੁੱਤਰ ਪੁੱਤਰੀ, ਤੁਸੀਂ ਸੰਸਾਰ ਤੇ ਜਾ ਕੇ ਰਾਜ ਧਰਮ ਪ੍ਰਸਾਰ ਕਰਕੇ ਅਕਾਲ ਪੁਰਖ ਦਾ ਨਾਮ ਜਪਾਣਾ ਹੈ।
ਹਰ ਕੋ ਜਜਨ ਪ੍ਰਜਾ ਰਖਵਾਰੇ, ਇਹ ਸੇਵਾ ਵੱਡ ਜਾਨ ਹਮਾਰੇ।
ਤੇ ਕਹਿੰਦੇ ਬੜੇ ਖੁਸ਼ ਹੋਏ ਵੀ ਸਾਡੀ ਇਹ ਸੇਵਾ ਹੈ, ਵੀ ਅਸੀਂ ਸੰਸਾਰ ਦੇ ਵਿੱਚ ਜਾ ਕੇ ਧਰਮ ਦਾ ਪ੍ਰਸਾਰ ਕਰਾਂਗੇ। ਇਹ ਜਾਣ ਕੇ ਆਪਣੀ ਸੇਵਾ ਮੰਨ ਕੇ ਬੜੇ ਖੁਸ਼ ਹੋਏ ਦੋਵੇਂ।
ਸੁਣ ਕਰ ਮਨ ਬੋਲਿਓ ਬਿਦ ਸਾਥੇ, ਰਾਵਰ ਕੀ ਆਇਤ ਮਮ ਮਾਥੇ।
ਤਾਂ ਕਹਿਣ ਲੱਗੇ, ਮਹਾਰਾਜ ਸਾਨੂੰ ਧਰਤੀ ਤੇ ਜਾਣ ਦੀ ਬੜੀ ਖੁਸ਼ੀ ਹੈ, ਆਪ ਜੀ ਨੇ ਜੋ ਸਾਨੂੰ ਸੇਵਾ ਲਾਈ ਹੈ ਉਹ ਸੇਵਾ ਸਾਨੂੰ ਸਿਰ ਮੱਥੇ ਪ੍ਰਵਾਨ ਹੈ, ਪਰ ਇੱਕ ਬੇਨਤੀ ਹੈ ਵੀ ਜਿਹੜੀ ਧਰਤੀ ਹੈ ਨਾ, ਧਰਤੀ ਤੇ ਸੇਵਾ ਤੇ ਕਰਨੀ ਸਾਨੂੰ ਪ੍ਰਵਾਨ ਹੈ, ਪਰ ਕਿਰਪਾ ਕਰਕੇ ਇਸ ਵਿਧੀ ਦਾ, ਇਸ ਸ਼ੰਕੇ ਦਾ ਨਿਵਾਰਨ ਕਰ ਦਵੋ।
ਮੈਂ ਅਰ ਪ੍ਰਜਾ ਸਰਵ ਸਮੇਤਾ, ਜਲ ਮੈਂ ਧਰਾ ਨਾ ਪਾਏ ਨਕੇਤਾ।
ਮਹਾਰਾਜ ਅਸੀਂ ਧਰਤੀ ਤੇ ਰਾਜ ਤਾਂ ਕਰ ਲਵਾਂਗੇ, ਪਰ ਕਿਰਪਾ ਕਰਕੇ ਦੱਸੋ, ਧਰਤੀ ਤਾਂ ਪਾਣੀ ਵਿੱਚ ਟਿਕੀ ਹੋਈ ਹੈ, ਧਰਤੀ ਨੂੰ ਤਾਂ ਪਾਣੀ ਦੇ ਵਿੱਚ ਲੈ ਗਏ ਰਾਕਸ ਛੇਵੇਂ ਪਤਾਲ ਵਿੱਚ ਜਾ ਕੇ ਟਿਕਾਇਆ ਹੋਇਆ, ਤਾਂ ਮੈਂ ਕਿਹੜੀ ਪਰਜਾ ਤੇ ਰਾਜ ਕਰਾਂਗਾ, ਕਿਸ ਨੂੰ ਨਾਮ ਜਪਾਵਾਂਗਾ, ਕਿਸ ਨੂੰ ਸੱਚ ਸਰੂਪ ਦੱਸਾਂਗਾ। ਹੇ ਮਹਾਰਾਜ, ਹੇ ਬ੍ਰਹਮਾ ਜੀ, ਤੁਸੀਂ ਦੱਸੋ, ਧਰਤੀ ਦਾ ਤਾਂ ਰਾਕਸ਼ਾਂ ਨੇ ਬੁਰਾ ਹਾਲ ਕਰ ਦਿੱਤਾ, ਧਰਤੀ ਨੂੰ ਦੁੱਖ ਦਿੰਦੇ ਨੇ, ਤੇ ਉਸ ਧਰਤੀ ਤੇ ਮੈਂ ਕਿਵੇਂ ਟਿਕ ਸਕਦਾ, ਨਾ ਮੈਂ ਰਹਿ ਸਕਦਾ ਪਾਣੀ ਵਿੱਚ, ਤੇ ਨਾ ਹੀ ਸੰਸਾਰਕ ਲੋਕ ਜੀ ਸਕਦੇ ਹਨ।
ਇਸ ਥਾਨ ਰਹਿ ਰਾਜ ਕਮਾਵੋ, ਰਚ ਪ੍ਰਜਾ ਕੋ ਕਾਮ ਬਸਾਵੋ।
ਇਸ ਥਾਂ ਤੇ ਆਪ ਰਾਜ ਕਰਾਂਗਾ, ਤੇ ਆਪਣੀ ਪ੍ਰਜਾ ਦਾ ਬਸਾਵਾ, ਇਨਸਾਨ ਮਨੁੱਖ ਤਾਂ ਜੀਵ ਜਿੰਨੇ ਵੀ ਹਨ, 84 ਲੱਖ ਜੂਨੀਆਂ ਦੇ ਜੀਵ ਪਾਣੀ ਦੇ ਵਿੱਚ ਸਾਰੇ ਤਾਂ ਨਹੀਂ ਨਾ ਰਹਿ ਸਕਦੇ, ਜਿਹੜੇ ਧਰਤੀ ਤੇ ਤੁਰਨ ਵਾਲੇ ਨੇ ਉਹ ਜਲ ਵਿੱਚ ਨਹੀਂ ਜਾ ਸਕਦੇ, ਜਿਹੜੇ ਆਕਾਸ਼ ਚ ਉੱਡਦੇ ਨੇ ਉਹ ਪਾਣੀ ਵਿੱਚ ਨਹੀਂ ਰਹਿ ਸਕਦੇ। ਸਭ ਦਾ ਆਪਣਾ ਜਲ ਥਲ ਆਕਾਸ਼ ਤਿੰਨਾਂ ਸਭ ਤਰੀਕਿਆਂ ਦਾ ਜੀਵਾਂ ਦਾ ਆਪਣਾ ਆਪਣਾ ਟਿਕਾ ਹੈ। ਤੇ ਬ੍ਰਹਮਾ ਜੀ, ਮੈਂ ਕਿਸ ਥਾਂ ਤੇ ਆਪ ਰਾਜ ਕਰਾਂਗਾ, ਤੇ ਕਿਸ ਥਾਂ ਤੇ ਆਪਣੀ ਪਰਜਾ ਦਾ ਰਾਜ ਕਰਾਵਾਂਗਾ।
ਜੇ ਅਸਬਿਦ ਕੀ ਚਾਹ ਤੁਮਾਰੀ, ਕਿਸੂ ਯਤਨ ਲਿਓ ਧਰਨ ਉਦਾਰੇ।
ਮਹਾਰਾਜ, ਜੇ ਤੁਸੀਂ ਸਾਨੂੰ ਧਰਤੀ ਤੇ ਭੇਜਣਾ ਚਾਹੁੰਦੇ, ਜੇ ਧਰਤੀ ਦੇ ਉੱਪਰ ਆਪਣਾ ਪ੍ਰਸਾਰ ਬ੍ਰਹਮਾ ਦੀ, ਵਿਸ਼ਨੂੰ ਜੀ ਦੀ ਉਸਤਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਕ ਕੰਮ ਕਰ ਦਵੋ, ਜਿਹੜੀ ਇਹ ਧਰਤੀ ਹੈ ਨਾ, ਆਪਣੀ ਮਿਹਰ ਦੇ ਨਾਲ, ਆਪਣੀ ਕਿਰਪਾ ਕਰਕੇ ਧਰਤੀ ਦੇ ਸਰੂਪ ਨੂੰ ਸਾਫ ਜਿਵੇਂ ਪਹਿਲਾਂ ਸੀਗੀ ਉਸੇ ਤਰ੍ਹਾਂ ਕਰ ਦਿਓ, ਨਿਮਤ ਨਵੀਂ। ਜਿਹੜੀ ਧਰਤੀ ਪਾਣੀ ਵਿੱਚ ਡੁੱਬੀ ਹੋਈ ਹੈ ਉਸੇ ਧਰਤੀ ਨੂੰ ਪਹਿਲੇ ਦੀ ਤਰ੍ਹਾਂ ਉਸੇ ਥਾਂ ਤੇ ਟਿਕਾ ਕੇ ਉਵੇਂ ਦੇ ਜੀਵ ਜੰਤ ਜਿਹੜੇ ਪਹਿਲਾਂ ਸੀ ਉਦਾਂ ਦੇ ਪੈਦਾ ਕਰ ਦਵੋ। ਜਿੱਦਾਂ ਦਾ ਪਹਿਲਾਂ ਸਰੂਪ ਸੀ ਉਹੋ ਜਿਹਾ ਸਰੂਪ ਹੋ ਜਾਵੇ ਤਾਂ ਤਾਂ ਮੈਂ ਧਰਤੀ ਤੇ ਜਾ ਸਕਦਾ, ਪਰ ਜੇ ਪਾਣੀ ਵਿੱਚ ਜਾਣ ਨੂੰ ਕਹੋ ਤਾਂ ਮੈਂ ਕਿੱਥੇ ਰਵਾਂਗਾ ਤੇ ਮੇਰੀ ਪਰਜਾ ਕਿੱਥੇ? ਮਹਾਰਾਜ ਕਿਰਪਾ ਕਰਕੇ ਇਹ ਕੰਮ ਕਰ ਦਵੋ।
ਸੁਣ ਕਰ ਯੋ ਵਿਦ ਕਰਤ ਵਿਚਾਰਾ, ਪਹਿਲਾਂ ਜਲ ਮੈਂ ਪੀਓ ਅਪਾਰਾ।
ਤਾਂ ਬ੍ਰਹਮਾ ਜੀ ਕਹਿਣ ਲੱਗੇ, ਕਹਿੰਦੇ ਵੀ ਦੇਖੋ ਪੁੱਤਰੋ, ਪਹਿਲੇ ਸਮੇਂ ਦੇ ਵਿੱਚ ਮੈਂ ਪਾਣੀ ਧਰਤੀ ਦਾ ਸਾਰਾ ਪੀ ਲਿੱਤਾ ਸੀ, ਪ੍ਰਿਥਵੀ ਦਾ। ਪ੍ਰਿਥਵੀ ਦਾ ਪਾਣੀ ਪੀ ਲਿੱਤਾ, ਕੇਵਲ ਖਾਲੀ ਧਰਤੀ ਬਚ ਗਈ ਸੀ। ਉਹਦੇ ਨਾਲ ਜੀਵਾਂ ਨੂੰ ਸੋਕਾ ਹੋਣ ਲੱਗ ਪਿਆ, ਧਰਤੀ ਦੇ ਜੀਵ ਦੁਖੀ ਹੋਣ ਲੱਗ ਪਏ, ਪਾਣੀ ਨਾ ਨਜ਼ਰ ਆਇਆ। ਉਸ ਸਮੇਂ ਦੀ ਗੱਲ ਹੈ,
ਹੋਈ ਹੁਤੀ ਨਗਨ ਜਬ ਅਵਨੀ ਰਚੀ ਪਰਜਾ ਤੈਬੋ ਬਿਦ ਰਵਨੀ।
ਉਸ ਸਮੇਂ ਸਾਰੀ ਧਰਤੀ ਪਾਣੀ ਤੋਂ ਬਿਨਾਂ ਨੰਗੀ ਜੀ ਲੱਗਦੀ ਸੀ, ਪਾਣੀ ਤੋਂ ਬਿਨਾਂ ਸਾਰੀ ਧਰਤੀ ਕੁਝ ਚੰਗਾ ਨਹੀਂ ਲੱਗਦਾ ਸੀ। ਸਭ ਪਾਸੇ ਔਖਿਆਈ ਸੀ, ਕੋਈ ਜੀਵ ਜੀ ਨਹੀਂ ਸਕਦਾ ਸੀ। ਪਾਣੀ ਤੋਂ ਬਿਨਾਂ ਕੋਈ ਵੀ ਜੀਵ ਜੰਤ ਨਹੀਂ ਜੀ ਸਕਦਾ, ਨਾ ਆਕਾਸ਼ ਦੇ ਤੇ ਨਾ ਹੀ ਧਰਤੀ ਦੇ, ਕਿਉਂਕਿ ਆਕਾਸ਼ ਹੈ ਹੀ ਪੰਜਵਾਂ ਤੱਤ ਹੈ ਤੇ ਤੱਤ ਦੇ ਬਿਨਾਂ ਕੋਈ ਚੀਜ਼ ਖਤਮ ਬਣ ਨਹੀਂ ਸਕਦੀ। ਸ੍ਰਿਸ਼ਟੀ ਬਣੀ ਪੰਜਾਂ ਤੱਤਾਂ ਤੋਂ ਹੈ। ਜੇ ਪੰਜਵਾਂ ਤੱਤ ਹੀ ਉੱਥੋਂ ਖੋਹ ਲਈਏ ਤਾਂ ਉੱਥੇ ਕੀ ਸ੍ਰਿਸ਼ਟੀ? ਇਸੇ ਕਰਕੇ ਬ੍ਰਹਮਾ ਜੀ ਕਹਿੰਦੇ ਪਹਿਲੇ ਸਮੇਂ ਵਿੱਚ ਮੈਂ ਪਾਣੀ ਪੀ ਲਿੱਤਾ ਸੀ ਧਰਤੀ ਦਾ। ਉਸ ਸਮੇਂ ਧਰਤੀ ਦਾ ਪੂਰਾ ਬੁਰਾ ਹਾਲ ਸੀ। ਉਸ ਸਮੇਂ ਤਾਂ ਮੈਂ ਦੁਬਾਰਾ ਧਰਤੀ ਰਚ ਦਿੱਤੀ ਸੀ, ਪਾਣੀ ਪਾ ਕੇ ਸਭ ਕੁਛ ਨਵਾਂ ਨਵੀਕਲਾ ਕਰ ਦਿੱਤਾ ਸੀ।
ਅਪਰਮਾਨ ਜਲ ਬਦਿਓ ਬੋਰੇ ਸਗਰੀ ਤਰਨ ਲੀਨ ਅਬ ਬੋਰੇ।
ਕਹਿੰਦੇ ਪਹਿਲਾਂ ਤਾਂ ਪਾਣੀ ਘਟਿਆ ਸੀ, ਪਾਣੀ ਪਾਣਾ ਸੌਖਾ, ਪਰ ਇਹ ਦੱਸੋ ਵੀ ਹੁਣ ਇੰਨਾ ਪਾਣੀ ਸਭ ਪਾਸੇ ਧਰਤੀ ਨੂੰ ਹੀ ਪਾਣੀ ਦੇ ਵਿੱਚ ਛੇਵੇਂ ਪਤਾਲ ਵਿੱਚ ਲੈ ਗਏ ਨੇ। ਰਾਕਸ਼ਾਂ ਨੇ ਐਸੀ ਬਿਰਤੀ ਕੀਤੀ, ਹੁਣ ਦੱਸੋ ਮੈਂ ਕੀ ਕਰ ਸਕਦਾ? ਬ੍ਰਹਮਾ ਜੀ ਵੀ ਸੋਚ ਵਿੱਚ ਪੈ ਗਏ, ਮਨ ਚ ਸੋਚਦੇ ਪਏ ਹਨ,
ਕਿਸ ਪ੍ਰਕਾਰ ਇਸ ਵੈਰ ਟਿਕਾਉ ਨਾਨਾ ਬਿਦ ਕੀ ਰਚਨ ਰਚਾਉ।
ਬ੍ਰਹਮਾ ਜੀ ਮਨ ਨੂੰ ਕਹਿਣ ਲੱਗੇ, ਹੇ ਮਨੋ, ਇਸ ਧਰਤੀ ਨੂੰ ਕਿਸ ਵਿਧੀ ਦੇ ਨਾਲ ਮੈਂ ਟਿਕਾ ਸਕਦਾ? ਮੈਂ ਆਪ ਸੋਚਦਾ ਪਿਆ ਵੀ ਧਰਤੀ ਦਾ ਇੰਨਾ ਬੁਰਾ ਹਾਲ ਰਾਕਸ਼ਾਂ ਨੇ ਕਰ ਦਿੱਤਾ, ਇਸ ਧਰਤੀ ਨੂੰ ਦੁਬਾਰਾ ਜਿਸ ਥਾਂ ਤੇ ਟਿਕੀ ਸੀ ਉਸ ਥਾਂ ਤੇ ਦੁਬਾਰਾ ਕਿਸ ਵਿਧੀ ਨਾਲ ਟਿਕਾਵਾਂ? ਇਹ ਸੁਣ ਕੇ, ਇਹ ਵੇਖ ਕੇ ਮੇਰਾ ਵੀ ਦਿਲ ਧੜਕਦਾ, ਮੈਂ ਵੀ ਹੈਰਾਨ ਹੁੰਦਾ। ਬ੍ਰਹਮਾ ਜੀ ਕਹਿੰਦੇ ਮੈਂ ਵੀ ਇਸ ਗੱਲ ਤੇ ਬਹੁਤ ਚਿੰਤਾ ਸੋਚਦਾ ਵਾ, ਵਿਚਾਰ ਕਰਦਾ ਹਾਂ।
ਨਾਭ ਕਮਲ ਤੇ ਜਨਮ ਪਇਓ ਜਬ ਜਗਤ ਰਚਨਾ ਪ੍ਰਭ ਆਇਸ ਦੀ ਤਬ।
ਬ੍ਰਹਮਾ ਜੀ ਕਹਿੰਦੇ ਜਦੋਂ ਜਗਤ ਦੇ ਰਚਨਹਾਰ ਸਵਾਮੀ ਅਕਾਲ ਪੁਰਖ ਨੇ ਮੇਰੀ ਰਚਨਾ ਕੀਤੀ ਸੀ ਨਾਭ ਕਮਲ ਦੇ ਵਿੱਚੋਂ, ਉਸ ਸਮੇਂ ਨਾਭੀ ਕਮਲ ਦੇ ਵਿੱਚੋਂ ਜਦੋਂ ਮੈਨੂੰ ਪੈਦਾ ਕੀਤਾ, ਅਕਾਲ ਪੁਰਖ ਜੀ ਨੇ ਮੈਨੂੰ ਉਸ ਸਮੇਂ ਜਗਤ ਦੀ ਰਚਨਾ ਦੀ ਆਗਿਆ ਦਿੱਤੀ ਸੀ। ਅਕਾਲ ਪੁਰਖ ਜੀ ਨੇ, ਬ੍ਰਹਮਾ ਜੀ ਕਹਿੰਦੇ ਮੈਨੂੰ ਆਗਿਆ ਦਿੱਤੀ ਵੀ ਸੰਸਾਰ ਨੂੰ ਪੈਦਾ ਕਰ ਦੇ। ਉਹਨਾਂ ਦੀ ਆਗਿਆ ਦੇ ਨਾਲ ਤਤ ਛੇਨ ਸ੍ਰਿਸ਼ਟੀ ਪੈਦਾ ਹੋ ਗਈ। ਤਤ ਛੇਨ ਉਸੇ ਸਮੇਂ ਸਾਰਾ ਸੰਸਾਰ ਬ੍ਰਹਮਾ ਅਕਾਲ ਪੁਰਖ ਜੀ ਦੀ ਆਗਿਆ ਨਾਲ, ਮੈਂ ਆਗਿਆ ਦੇ ਨਾਲ ਸੰਸਾਰ ਪੈਦਾ ਕੀਤਾ ਸੀ, ਉਸ ਸਮੇਂ ਸੰਸਾਰ ਬਣਿਆ ਸੀ। ਪਰ ਅੱਜ ਤੱਕ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਧਰਤੀ ਨੂੰ ਹਿਲਾ ਕੇ ਪ੍ਰਿਥਵੀ ਦੀ ਸੱਤਵੇਂ ਪਤਾਲ ਦੇ ਵਿੱਚ ਜਾ ਕੇ ਦੱਬ ਦੇਣਾ। ਇਹ ਤਾਂ ਬਹੁਤ ਵੱਡੀ ਗੱਲ ਹੈ। ਇਹੋ ਜਿਹਾ ਕੰਮ ਅੱਜ ਤੱਕ ਨਹੀਂ ਹੋਇਆ ਜਿਹੜਾ ਅੱਜ ਹੋ ਚੁੱਕਾ ਹੈ।
ਮੈਂ ਮੋਤੇ ਅਬ ਹੋਤੀ ਉਪਾਈ ਕਰੈ ਆਪ ਜਗਦੀਸ਼ ਸਾਏ।
ਬ੍ਰਹਮਾ ਜੀ ਕਹਿੰਦੇ ਜਗਤ ਦੇ ਈਸ਼ਵਰ ਸੰਸਾਰ ਦੇ ਮਾਲਕ ਸਵਾਮੀ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਸੰਸਾਰ ਨੂੰ ਮੇਰੇ ਕੋਲੋਂ ਬਣਵਾਇਆ ਸੀ, ਤੇ ਹੁਣ ਆਪ ਹੀ ਉਹ ਇਸ ਸੰਸਾਰ ਨੂੰ ਆਪਣੀ ਆਗਿਆ ਅਨੁਸਾਰ ਇਸ ਸ੍ਰਿਸ਼ਟੀ ਨੂੰ ਠੀਕ ਕਰ ਸਕਦੇ। ਜਿਹੜਾ ਹੁਣ ਇਹ ਕਾਰਾ ਹੋਇਆ, ਹਿਰਣਕਸ਼ਿਪ ਨੇ ਧਰਤੀ ਨੂੰ ਛੇਵੇਂ ਪਤਾਲ ਵਿੱਚ ਜਾ ਲੈ ਚੁੱਕਾ ਹੈ। ਇਸ ਨੂੰ ਕੇਵਲ ਅਕਾਲ ਪੁਰਖ ਜੀ ਆਪ ਹੀ ਇਸ ਸ੍ਰਿਸ਼ਟੀ ਨੂੰ ਠੀਕ ਕਰ ਸਕਦੇ ਨੇ। ਜਿਨ੍ਹਾਂ ਨੇ ਪਹਿਲਾਂ ਮੇਰੇ ਕੋਲੋਂ ਇਹ ਸ੍ਰਿਸ਼ਟੀ ਰਚਵਾਈ ਸੀ, ਉਹੀ ਇਸ ਸੰਸਾਰ ਨੂੰ ਦੁਬਾਰਾ ਠੀਕ ਕਰ ਸਕਦੇ ਨੇ।
ਦੁਇਰਾ ਚਿੰਤਤ ਭਇਓ ਵਿਸਾਲ ਜਬ ਉਤੇ ਜੋ ਨਾਸਨ ਛੇਕ।
ਜਦੋਂ ਬਹੁਤ ਜ਼ਿਆਦਾ ਚਿੰਤਾ ਵਿੱਚ ਆ ਗਏ, ਬ੍ਰਹਮਾ ਜੀ ਨੂੰ ਸੋਚ ਆਈ ਵੀ ਮੈਂ ਵਰਤਾ ਦੇ ਦਿੱਤਾ ਵੀ ਤੁਸੀਂ ਧਰਤੀ ਤੇ ਰਾਜ ਕਰੋ, ਤੇ ਧਰਤੀ ਤੇ ਰਾਜ ਕਰਨ ਦਾ ਵਰ ਦਿੱਤਾ, ਜੇ ਮੈਂ ਵਰ ਪੂਰਾ ਨਾ ਕਰ ਸਕਾਂ ਤਾਂ ਬ੍ਰਹਮਾ ਦੀ ਅਨਾਦਰੀ ਹੈ। ਮਨ ਚ ਬੜਾ ਸੋਚਣ ਲੱਗ ਪਏ ਤਾਂ ਸੋਚਦਿਆਂ ਹੋਇਆ ਥੋੜੇ ਸਮੇਂ ਪਿੱਛੋਂ ਜਿਹੜੇ ਉਹਨਾਂ ਦੀਆਂ ਨਾਸਾਵਾਂ ਦੇ ਛੇਕ ਸੀਗੇ, ਨਾਸਾਂ ਦੇ ਨੱਕਾਂ ਦੇ, ਉਹਨਾਂ ਨੱਕਾਂ ਦੇ ਛੇਕ ਦੇ ਵਿੱਚੋਂ
ਚਿੰਤੇ ਪ੍ਰਗਟ ਬੜਾ ਭੇ ਜੇ ਜਗ ਧਰਨੀ ਟੇਕ।
ਕਹਿੰਦੇ ਜਿਨ੍ਹਾਂ ਨੇ ਧਰਤੀ ਨੂੰ ਨਵਾਂ ਰੂਪ ਦੇ ਕੇ ਧਰਤੀ ਨੂੰ ਉਸੇ ਤਰ੍ਹਾਂ ਦੁਬਾਰਾ ਟਿਕਾ ਦਿੱਤਾ, ਐਸੇ ਬੈਰਾ ਅਵਤਾਰ ਬ੍ਰਹਮਾ ਦੀ ਨੱਕ ਦੇ ਛੇਕ ਦੇ ਵਿੱਚੋਂ ਪੈਦਾ ਹੋਏ। ਜਦੋਂ ਸਾਹ ਬਾਹਰ ਕੱਢਿਆ, ਸਾਹ ਲੈ ਕੇ ਬ੍ਰਹਮਾ ਨੇ ਸਾਹ ਬਾਹਰ ਕੱਢਿਆ, ਇੰਨੇ ਨੂੰ ਉਹਨਾਂ ਦੀ ਨੱਕ ਦੇ ਵਿੱਚੋਂ ਸੂਰ ਦਾ ਅਵਤਾਰ ਪੈਦਾ ਹੋਇਆ।
ਜੋ ਪਈ ਨਿਕਸੇ ਪ੍ਰਥਮ ਅੰਗੁਸ਼ਟ ਸਮਾਨਾ ਜਦ ਆਕਾਸ਼ ਮੈਂ ਵਧੇ ਮਾਨਾ।
ਜਦੋਂ ਬ੍ਰਹਮਾ ਜੀ ਨੇ ਸਾਹ ਬਾਹਰ ਛੱਡਿਆ ਤਾਂ ਬ੍ਰਹਮਾ ਦੀ ਨੱਕ ਦੇ ਵਿੱਚੋਂ ਇੱਕ ਉਂਗਲੀ ਜਿੰਨਾ ਅੰਗੁਸ਼ਟ ਸਮਾਨਾ, ਇੱਕ ਉਂਗਲੀ ਜਿੰਨਾ ਸੂਰ ਦਾ ਰੂਪ, ਛੋਟਾ ਜਿਹਾ ਉਂਗਲੀ ਜਿੰਨਾ ਸਰੂਪ ਸੂਰ ਦਾ ਨੱਕ ਦੇ ਵਿੱਚੋਂ ਬਾਹਰ ਨਿਕਲਿਆ, ਤੇ ਜਦੋਂ ਆਕਾਸ਼ ਦੇ ਵਿੱਚ ਸਾਹਮਣੇ ਹੌਲੀ ਹੌਲੀ ਇੰਨੀ ਛੇਤੀ ਵੱਧਦਾ ਗਿਆ ਸਰੂਪ, ਵੀ ਇੰਨਾ ਭਾਰੀ ਸਰੂਪ, ਹਾਥੀ ਦਾ ਵੀ ਸਰੂਪ ਇੰਨਾ ਨਹੀਂ ਹੁੰਦਾ, ਵੱਡੇ ਤੋਂ ਵੱਡੇ ਜਾਨਵਰਾਂ ਦੇ ਸਰੂਪ ਵੀ ਥੋੜੇ ਹਨ, ਇਹਨਾਂ ਬਲੀ ਸਰੂਪ ਸੂਰ ਬੈਰਾ ਅਵਤਾਰ ਦਾ ਬਣ ਗਿਆ। ਜਦੋਂ ਧਰਤੀ ਬ੍ਰਹਮਾ ਜੀ ਦੀ ਨੱਕ ਚੋਂ ਬਾਹਰ ਨਿਕਲੇ ਹਨ, ਪਹਿਲਾਂ ਉਂਗਲ ਜਿੰਨੇ ਸੀ, ਪਰ ਹੌਲੀ ਹੌਲੀ ਦੇਹ ਇੰਨੀ ਜ਼ਿਆਦਾ ਵੱਧ ਗਈ ਵੀ ਉਹਨਾਂ ਜਿੰਨਾ ਕਿਸੇ ਦਾ ਵੀ ਸਰੂਪ ਨਹੀਂ ਸੀ। ਸਾਰੇ ਪਾਸੇ ਇਹ ਸਰੂਪ ਲੋਕੀ ਦੇਵਤੇ ਵੇਖ ਵੇਖ ਕੇ ਹੈਰਾਨ ਹੋ ਰਹੇ ਸੀ।
ਅਚਰਜ ਭਏ ਦੇਖ ਸੁਰ ਸਾਰੇ ਲੱਖ ਹਰ ਜੈ ਜੈ ਸ਼ਬਦੀ ਉਚਾਰੇ।
ਇਹ ਦੇਖ ਕੇ ਸਾਰੇ ਦੇਵਤੇ ਹੈਰਾਨ ਹੋ ਰਹੇ ਸੀ ਵੀ ਇੱਕ ਉਂਗਲੀ ਜਿੰਨਾ ਸੂਰ ਦਾ ਸਰੂਪ ਬਾਹਰ ਨਿਕਲਿਆ ਤੇ ਇੰਨਾ ਭਾਰੀ ਸਰੂਪ ਬਣ ਗਿਆ। ਇਹ ਵੇਖ ਕੇ ਸਾਰੇ ਦੇਵਤੇ ਹੈਰਾਨ ਹੁੰਦੇ ਹੋਏ ਅਕਾਲ ਪੁਰਖ ਦੇ ਇਸ ਕੌਤਕ ਨੂੰ ਦੇਖ ਕੇ ਬਾਰ ਬਾਰ ਜੈ ਜੈਕਾਰਾਂ ਨਮਸਕਾਰਾਂ ਕਰਕੇ ਮੰਗਲ ਗਾ ਰਹੇ ਸੀ।
ਕੁਰ ਕੁਰ ਮੁਕਤੇ ਕਰਤੇ ਕਾਲਾ ਸੁੰਗਤ ਸ਼ੁਕਰ ਸਰਸ ਕਿਰਪਾਲਾ।
ਤਾਂ ਕਹਿੰਦੇ ਜਿਹੜੀ ਆਵਾਜ਼ ਹੁੰਦੀ ਹੈ ਸੂਰ ਕਰਦੇ ਨੇ ਘੁਰ ਘੁਰ ਘੁਰ, ਇਹੋ ਜਿਹੀ ਆਵਾਜ਼ ਜਦੋਂ ਉਹਨਾਂ ਦੇ ਮੂੰਹ ਵਿੱਚੋਂ ਨਿਕਲੀ, ਘੁਰ ਘੁਰ ਦੀ ਆਵਾਜ਼ ਬ੍ਰਹਮਾ ਜੀ ਦੇ ਜਿਹੜੇ ਨੱਕ ਚੋਂ ਨਿਕਲੇ ਸੀ ਬੈਰਾ ਅਵਤਾਰ, ਉਹਨਾਂ ਨੇ ਆਪਣੇ ਮੂੰਹ ਦੇ ਉੱਪਰੋਂ ਵਿੱਚੋਂ ਘੁਰ ਘੁਰ ਦੇ ਸ਼ਬਦ ਉਚਾਰੇ, ਤਾਂ ਬ੍ਰਹਮਾ ਦੇ ਕੋਲ ਆ ਕੇ ਦੇਵਤਿਆਂ ਨੂੰ ਸਭ ਨੂੰ ਆਸ਼ੀਰਵਾਦ ਦੇ ਰਹੇ ਸੀ।
ਉਜਲ ਰਦਨ ਚੰਦਰਮਾ ਲਿਆਈ ਪੂਛ ਬਾਲ ਵੱਡ ਉੱਚੀ ਉਠਾਏ।
ਕਹਿੰਦੇ ਜਿਨ੍ਹਾਂ ਦਾ ਮੁਖ ਚੰਦਰਮਾ ਦੇ ਨਿਆਈ ਬੜਾ ਸੁੰਦਰ ਭਾਸਦਾ ਸੀ, ਮੁਖ ਬੜਾ ਸ਼ੋਭਾ ਦਿੰਦਾ ਸੀ, ਤੇ ਉਹਨਾਂ ਦੇ ਮੁਖ ਵਿੱਚ ਜਿਹੜੇ ਸੂਰ ਦੇ ਦੰਦ ਹੁੰਦੇ ਨੇ, ਉਹ ਜਿਹੜੇ ਜੰਗਲੀ ਸੂਰ ਹੁੰਦੇ, ਉਹਨਾਂ ਦੇ ਦੰਦ ਹਾਥੀ ਦੇ ਵਾਂਗੂ ਬਾਹਰ ਆਏ ਹੁੰਦੇ, ਜਿਵੇਂ ਹਾਥੀ ਦੇ ਦੰਦ ਬਾਹਰ ਹੁੰਦੇ। ਉਹਨਾਂ ਦਾ ਆਕਾਰ ਚੰਦਰਮਾ ਦੇ ਨਿਆਈ ਹੁੰਦਾ, ਜਿਵੇਂ ਅੱਧਾ ਚੰਦਰਮਾ ਹੁੰਦਾ ਨਾ, ਜਦੋਂ ਚੰਦਰਮਾ ਬਿਲਕੁਲ ਜਿਹਨੂੰ ਆਪਾਂ ਛੋਟਾ ਅੱਧਾ ਅਖੀਰਲਾ ਹਿੱਸਾ, ਛੋਟਾ ਜਿਹਾ ਹਿੱਸਾ, ਜਿਵੇਂ ਚੰਦਰਮਾ ਜਿਵੇਂ ਹਾਥੀ ਦੇ ਦੰਦ ਹੁੰਦੇ ਨੇ, ਕਹਿੰਦੇ ਉਹ ਸੂਰ ਅਵਤਾਰ ਦੇ ਦੰਦ ਇਸ ਤਰ੍ਹਾਂ ਸੋਹਣੇ ਲੱਗਦੇ ਸੀ ਜਿਵੇਂ ਅੱਧਾ ਚੰਦਰਮਾ ਹੋਵੇ।
ਪੂਛ ਬਾਲ ਬੜੀ ਉੱਚੀ ਉਠਾਏ,
ਉਹਨਾਂ ਦੀ ਜਿਹੜੀ ਪੂਛ ਸੀ, ਸੂਰ ਦੀ ਪੂਛ ਦੇ ਉੱਪਰ ਵਾਲ ਕਿਸੇ ਦਾ ਵੀ ਵਾਲ ਹੈ ਉਹ ਥੱਲੇ ਨੂੰ ਆਉਂਦਾ ਤੇ ਸੂਰ ਦੇ ਵਾਲ ਉੱਪਰ ਨੂੰ ਆਇਆ ਕਰਦੇ ਤੇ ਭਗਵਾਨ ਜਿਹੜਾ ਵਿਸ਼ਨੂੰ ਦਾ ਇਹ ਸਰੂਪ ਬੈਰਾ ਸਰੂਪ ਹੈ ਇਹਨਾਂ ਦਾ ਸਰੂਪ ਦੱਸ ਰਹੇ ਹਨ ਗੁਰੂ ਨਾਨਕ ਦੇਵ ਮਹਾਰਾਜ। ਪਾਤਸ਼ਾਹ ਕਹਿੰਦੇ ਵੀ ਬੈਰਾ ਸਰੂਪ ਦਾ ਸਰੂਪ ਜਿਹੜੀ ਉਹਨਾਂ ਦੀ ਪੂੰਛ ਸੀ ਉਹਨਾਂ ਦੇ ਵਾਲ ਪੂੰਛ ਦੇ ਉੱਪਰਲੇ ਪਾਸੇ ਸੀ।
ਰੋਮ ਸਕੰਦ ਕਠਨ ਝਬਰਾਏ
ਤੇ ਜਿਨ੍ਹਾਂ ਦੇ ਰੋਮ ਜਿਹੜੇ ਕੇਸ ਸੀ ਉਹਨਾਂ ਦੇ ਮੋਢਿਆਂ ਦੇ ਉੱਪਰ ਇਸ ਤਰ੍ਹਾਂ ਸੀਗੇ ਜਿਵੇਂ ਲੋਹੇ ਦੇ ਬਣੇ ਹੋਣ। ਉਹਨਾਂ ਦੇ ਕੇਸ ਉਹਨਾਂ ਦੇ ਰੋਮ ਹਵਾ ਦੇ ਵਾਂਗ ਝੋਂਕੇ ਨਾਲ ਹਿੱਲਦੇ ਨਹੀਂ ਸੀਗੇ। ਜਿਵੇਂ ਆਪਣੇ ਕੇਸ ਹਵਾ ਦੇ ਝੋਂਕੇ ਨਾਲ ਹਿੱਲ ਜਾਂਦੇ ਨੇ ਉਹਨਾਂ ਦੇ ਕੇਸ ਉਹਨਾਂ ਦੇ ਰੋਮ ਹਵਾ ਦੇ ਝੋਂਕੇ ਨਾਲ ਨਹੀਂ ਹਿੱਲਦੇ, ਇੰਨੇ ਲੋਹੇ ਦੇ ਵਾਂਗੂ ਪੱਕੇ ਸੀ।
ਮੇਘ ਖੁਰਨ ਤੋਂ ਸਭ ਮਿਲ ਗਏ
ਤੇ ਜਿੰਨੇ ਵੀ ਆਕਾਸ਼ ਵਿੱਚ ਬੱਦਲ ਸੀ ਜਦੋਂ ਸੂਰ ਰੂਪ ਦੇ ਵਿੱਚ ਬੈਰਾ ਅਵਤਾਰ ਆਪਣਾ ਖੁਰ ਬੱਦਲਾਂ ਦੇ ਵਿੱਚ ਮਾਰਦੇ ਸੀ ਤੇ ਬੱਦਲ ਪਾੜ ਦਿੰਦੇ ਸੀ, ਇੰਨੇ ਬਲ ਦੇ ਨਾਲ ਬੱਦਲਾਂ ਨੂੰ ਖਤਮ ਕਰਨ ਵਾਲੇ ਇੰਨੀ ਸ਼ਕਤੀ ਦੇ ਮਾਲਕ।
ਦੇਖਤ ਸਰਬ ਦੇਵਤਨ ਤਵੇ ਸ਼੍ਰੀ ਬਰਾ ਪ੍ਰਵਿਸ਼ੇ ਜਲ ਜਾਵੇ।
ਸਾਰੇ ਦੇਵਤੇ ਬੈਰਾ ਸਰੂਪ ਵੱਲ ਦੇਖ ਰਹੇ ਸੀ, ਕੋਈ ਨਮਸਕਾਰਾਂ ਕਰ ਰਿਹਾ ਸੀ, ਕਈ ਦੇਵਤੇ ਸੋਚਦੇ ਸੀ ਵੀ ਹੁਣ ਪਤਾ ਨਹੀਂ ਕੀ ਹੋਏਗਾ। ਸਾਰਿਆਂ ਦੇ ਮਨ ਵਿੱਚ, ਕਈਆਂ ਦੇ ਮਨ ਵਿੱਚ ਖੁਸ਼ੀ ਸੀ, ਕਈ ਬਹੁਤ ਹੈਰਾਨ ਹੋ ਰਹੇ ਸੀ। ਸਾਰੇ ਦੇਵਤਿਆਂ ਦੇ ਦੇਖਦਿਆਂ ਦੇਖਦਿਆਂ ਇਹ ਜਿਹੜੇ ਬੈਰਾ ਸਰੂਪ ਥੋੜੇ ਛਿਨਾਂ ਵਿੱਚ ਪ੍ਰਗਟ ਹੋਏ, ਇਸ ਬੈਰਾ ਸਰੂਪ ਨੇ ਕਹਿੰਦੇ ਦੇਖਦਿਆਂ ਦੇਖਦਿਆਂ ਧਰਤੀ ਦੇ ਵਿੱਚ ਜਦੋਂ ਪ੍ਰਿਥਵੀ ਵਿੱਚ ਜਾ ਕੇ ਪ੍ਰਵੇਸ਼ ਹੋਏ, ਜਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਧਰਤੀ ਨੂੰ ਚੱਕਣਾ ਕੀਤਾ।
ਅਹਿਰਨ ਸਮਝੇ ਅੰਗ ਕਠੋਰਾ ਮਨੋ ਜਲਦ ਕੀ ਕੁੱਖੀ ਅਨਫੋਰਾ।
ਕਹਿੰਦੇ ਜਿਨ੍ਹਾਂ ਦਾ ਸਰੂਪ, ਜਿਨ੍ਹਾਂ ਦੇ ਮੋਢੇ, ਜਿਨ੍ਹਾਂ ਦਾ ਸਰੀਰ ਜਿਵੇਂ ਅਹਿਰਨ ਹੁੰਦੀ ਨਾ, ਲੋਹੇ ਦੀ ਅਹਿਰਨ, ਉਹਨੂੰ ਕੋਈ ਹਿਲਾ ਨਹੀਂ ਸਕਦਾ, ਸੌਖਾ ਜਿਹਾ ਅਹਿਰਨ ਨੂੰ ਹਿਲਾਣਾ, ਅਹਿਰਨ ਜਿਵੇਂ ਟਿਕੀ ਰਹਿੰਦੀ ਹੈ, ਇਸ ਤਰ੍ਹਾਂ ਦਾ ਬਲੀ ਸਰੂਪ, ਏਦਾਂ ਗਠਿਆ ਹੋਇਆ ਸਰੂਪ ਉਸ ਬੈਰਾ ਅਵਤਾਰ ਦਾ, ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਵੜ ਗਏ ਜਿਵੇਂ ਕਿਸੇ ਦੀ ਕੁੱਖ ਵਿੱਚ ਜਾ ਕੇ ਬਹਿਣਾ ਹੋਵੇ, ਇੰਨੀ ਆਸਾਨੀ ਦੇ ਨਾਲ ਪਾਣੀ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਗਏ।
ਸਰਬ ਵਾਰ ਕੋ ਦੀਨ ਬਿਦਾਰੇ ਗਏ ਰਸਾਤਲ ਥਾਨ ਮਝਾਰੇ।
ਸਾਰੇ ਪਾਣੀ ਨੂੰ ਬਿਦਾਰ ਕੇ, ਪਰਾਂ ਕਰਕੇ, ਜਿਸ ਪਾਣੀ ਦੇ ਵਿੱਚ ਆਮ ਸੌਖਾ ਜਿਹਾ ਮਨੁੱਖ ਨਹੀਂ ਜਾ ਸਕਦਾ, ਉਸ ਪਾਣੀ ਨੂੰ, ਸਾਰੇ ਪਾਣੀ ਨੂੰ ਚੀਰਦਿਆਂ ਹੋਇਆ, ਪਾਣੀ ਦੀਆਂ ਜਿੰਨੀਆਂ ਵੀ ਸਤਾਵਾਂ ਹਨ, ਅਕਾਸ਼ ਪਤਾਲ ਦੇ ਜਿੰਨੇ ਵੀ ਹਿੱਸੇ ਹਨ ਧਰਤੀ ਤੋਂ ਥੱਲੇ, ਉਹ ਸਭ ਪਤਾਲ ਦੇ ਹਿੱਸਿਆਂ ਨੂੰ ਚੀਰਦਿਆਂ ਹੋਇਆ ਅਖੀਰਲੇ ਪਤਾਲ ਵਿੱਚ, ਛੇਵੇਂ ਪਤਾਲ ਵਿੱਚ ਜਿੱਥੇ ਧਰਤੀ ਟਿਕਾਈ ਹੋਈ ਸੀ, ਉਸ ਥਾਂ ਤੇ ਜਾ ਗਏ।
ਪੂਰਬ ਜੈ ਸੋਮਨ ਕੀ ਥਾਈ ਤੈ ਤੇ ਧਰਨੀ ਲੀਨੀ ਉਠਾਏ।
ਇਹ ਬੈਰਾ ਅਵਤਾਰ ਧਰਤੀ ਦੀਆਂ ਛੇ ਪਤਾਲ ਪਾਰ ਕਰਦੇ ਹੋਏ ਧਰਤੀ ਦੇ ਵੱਲ ਜਾ ਕੇ ਦੇਖਿਆ, ਜਿੱਥੇ ਧਰਤੀ ਪਹਿਲਾਂ ਸੀਗੀ, ਜਿੱਥੇ ਧਰਤੀ ਨੂੰ ਹਰਣਕਸ਼ਪ ਨੇ ਟਿਕਾ ਦਿੱਤਾ ਸੀ, ਉਸ ਥਾਂ ਤੇ ਜਾ ਪੁੱਜੇ ਹਨ।
ਤੈ ਤੇ ਧਰਨੀ ਲੀਨੀ ਉਠਾਏ ਗਮਨੇ ਤਬ ਦੰਤਨ ਪਰ ਧਾਰੇ ਸ਼੍ਰੀ ਬਲਵੰਤ ਲਸੇ ਛਬ ਭਾਰੇ।
ਜਿੱਥੇ ਧਰਤੀ ਉਹਨੇ ਹਰਣਕਸ਼ਪ ਨੇ ਟਿਕਾਈ ਹੋਈ ਸੀ, ਉਥੋਂ ਧਰਤੀ ਆਪਣੇ ਦੰਦਾਂ ਦੇ ਉੱਪਰ ਚੱਕ ਲਈ, ਆਪਣੇ ਦੰਦਾਂ ਉੱਪਰ ਧਰਤੀ ਚੱਕ ਕੇ ਸ਼੍ਰੀ ਮਹਾ ਬਲਵਾਨ ਸ਼੍ਰੀ ਵਿਸ਼ਨੂੰ ਜੀ ਬੈਰਾ ਸਰੂਪ ਦੇ ਵਿੱਚ ਧਰਤੀ ਨੂੰ ਚੱਕਦਿਆਂ ਹੋਇਆ ਵਾਪਸ ਉੱਪਰ ਆ ਰਹੇ ਸੀ ਪਾਣੀ ਦੇ ਉੱਪਰ ਧਰਤੀ ਨੂੰ ਟਿਕਾਣ ਵਾਸਤੇ।
ਤੈ ਹਿਰਨਾਚ ਬਰਨ ਕੋ ਪ੍ਰੇਰਾ ਮਿਲਿਓ ਪੰਥ ਮੈਂ ਗਰਭ ਕਨੇਰਾ।
ਤਾਂ ਕਹਿੰਦੇ ਜਦੋਂ ਹਰਨਾਸ਼ ਦਾ ਭਰਾ ਹਰਣਕਸ਼ਪ ਜਦੋਂ ਇਹਨੇ ਦੇਖਿਆ ਵੀ ਜਦੋਂ ਇਹ ਬੈਰਾ ਇੱਕ ਸੂਰ ਦੇ ਸਰੂਪ ਵਿੱਚ ਧਰਤੀ ਨੂੰ ਛੇਵੇਂ ਪਤਾਲ ਤੋਂ ਉੱਪਰ ਜਿਹੜੀ ਧਰਤੀ ਦੀ ਪਹਿਲੀ ਸਥਾਨ ਸੀਗੀ ਉੱਥੇ ਵਾਪਸ ਲੈ ਕੇ ਜਾ ਰਿਹਾ, ਇਹ ਦੇਖ ਕੇ ਹਰਨਕਸ਼ਪ ਗੁੱਸੇ ਦੇ ਵਿੱਚ ਆ ਕੇ ਬੈਰਾਸ ਰੂਪ ਦੇ ਸਾਹਮਣੇ ਆਇਆ ਹੈ।
ਮਿਲਿਓ ਪੰਥ ਮੈਂ ਗਰਭ ਕਨੇਰਾ,
ਰਸਤੇ ਦੇ ਵਿੱਚ ਬੜੇ ਹੰਕਾਰ ਦੇ ਨਾਲ ਗੁੱਸੇ ਵਿੱਚ ਆ ਕੇ ਜਿਹੜੇ ਸੂਰ ਅਵਤਾਰ ਸੀ ਇਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਗਿਆ।
ਅਗਰ ਧਰਨੀ ਅਗਰ ਦੰਤ ਧਰਨੀ ਤਰ ਆਵਤ, ਬਲੀ ਦੁਰਦ ਜਿਉ ਸ਼ੋਭ ਵਧਾਵਤ।
ਤੇ ਉਧਰੋਂ ਬੈਰਾ ਅਵਤਾਰ ਜਿਵੇਂ ਹਾਥੀ ਬੜੇ ਬਲੀ ਸਰੂਪ ਵਾਲਾ ਹੁੰਦਾ, ਇਸ ਤਰ੍ਹਾਂ ਹਾਥੀ ਦੇ ਜਿਵੇਂ ਦੰਦ ਬਾਹਰ ਹੁੰਦੇ ਨੇ, ਉਹ ਆਪਣੇ ਦੰਦਾਂ ਵਿੱਚ ਕੁਝ ਵੀ ਚੱਕ ਲੈਂਦਾ, ਇਸੇ ਤਰ੍ਹਾਂ ਬੈਰਾ ਅਵਤਾਰ ਸੂਰ ਦਾ ਸਰੂਪ ਕਿੰਨਾ ਕੁ ਹੁੰਦਾ, ਛੋਟਾ ਜਿਹਾ ਸੂਰ ਹੁੰਦਾ, ਪਰ ਇੰਨਾ ਬਲੀ ਸਰੂਪ ਹੈ ਵੀ ਸਾਰੀ ਧਰਤੀ ਨੂੰ ਆਪਣੇ ਦੰਦਾਂ ਉੱਪਰ ਚੱਕ ਕੇ ਬਾਹਰ ਲੈ ਕੇ ਆ ਰਹੇ ਨੇ।
ਦੇਖ ਦੈਂਤ ਕੀਏ ਸ਼੍ਰੋਣ ਤੇ ਨੈਨਾ, ਮੁਕਤੇ ਬੋ ਬੋਲਤ ਦੁਰਬੈਨਾ।
ਤੇ ਜਦੋਂ ਰਾਕਸ਼ ਹਰਨ ਕਸ਼ਪ ਨੇ ਦੇਖਿਆ ਵੀ ਇਹ ਤਾਂ ਮੇਰੇ ਕੰਮ ਦੇ ਉੱਪਰ ਅੜਿੱਕਾ ਪਾ ਰਹੇ, ਮੈਂ ਧਰਤੀ ਤਾਂ ਛੇਵੇਂ ਪਤਾਲ ਚ ਦੱਬੀ ਸੀ, ਪਰ ਇਹ ਧਰਤੀ ਨੂੰ ਵਾਪਸ ਲੈ ਕੇ ਆ ਰਿਹਾ ਹੈ। ਇਹ ਦੇਖ ਕੇ ਬੜੇ ਗੁੱਸੇ ਵਿੱਚ ਆ ਕੇ
ਹਮੈਲ ਸਾਤਲ ਵਿਦ ਦੀਏ ਸਾਰੋ, ਤਜ ਛਿਤ ਕੋ ਨਾ ਤਾਂ ਅਬ ਤੁਝ ਮਾਰੋ।
ਕਹਿਣ ਲੱਗਾ ਵੀ ਮੈਨੂੰ ਵਿਦ ਵਿਧਾਤੇ ਨੇ ਬ੍ਰਹਮਾ ਨੇ ਸਾਰਾ ਪਤਾਲ ਦਿੱਤਾ ਹੈ, ਮੈਨੂੰ ਰਸਾਤਲਾਂ ਦਾ ਪਤਾਲ ਦਾ ਰਾਜ ਸਾਰਾ ਮੇਰੇ ਕੋਲ ਹੈ, ਤੇ ਤੂੰ ਇੱਥੋਂ ਵਾਪਸ ਇਸ ਤਰ੍ਹਾਂ ਨਹੀਂ ਜਾ ਸਕਦਾ। ਇਸ ਪਤਾਲ ਦੇ ਵਿੱਚ ਮੈਂ ਧਰਤੀ ਟਿਕਾਈ ਹੈ, ਤੇ ਤੂੰ ਕੌਣ ਆਉਂਦਾ, ਤੂੰ ਵਾਪਸ ਚਲਾ ਜਾ ਨਹੀਂ ਤਾਂ ਤੈਨੂੰ ਮਾਰ ਦਵਾਂਗਾ। ਕਹਿੰਦਾ ਵੀ ਤੂੰ ਬਿਨਾਂ ਮਤਲਬ ਤੋਂ ਮੇਰੇ ਤੋਂ ਪੁੱਛੇ ਧਰਤੀ ਕਿਵੇਂ ਲੈ ਕੇ ਜਾ ਰਿਹਾ, ਇਹ ਧਰਤੀ ਮੈਂ ਟਿਕਾਈ ਆ, ਇੱਥੇ ਹੀ ਰਹੇਗੀ, ਇੱਥੋਂ ਤੂੰ ਵਾਪਸ ਆਪਣੇ ਖਾਲੀ ਹੱਥ ਚਲਾ ਜਾ ਨਹੀਂ ਤਾਂ ਤੈਨੂੰ ਮਾਰ ਦਵਾਂਗਾ।
ਹੱਥ ਕੈਲੇ ਕਰ ਗਦਾ ਚਲਾਏ, ਹਨ ਕਰ ਗਦਾ ਜੋ ਧਰਨ ਗਿਰਾਏ।
ਇਸਨਾਂ ਦੇ ਬਚਨ ਕਹਿੰਦਿਆਂ ਸਾਰ ਜਿਹੜਾ ਉਹਦੇ ਕੋਲ ਗਦਾ ਸੀਗਾ, ਗੁਰਜ ਸੀ, ਉਹ ਗੁਰਜ ਘੁਮਾ ਕੇ ਬੈਰਾਸ ਰੂਪ ਦੇ ਵੱਲ ਮਾਰਿਆ, ਤੇ ਜਦੋਂ ਮਾਰਿਆ ਉਹਨਾਂ ਦੇ ਦੰਦਾਂ ਤੇ ਲੱਗਿਆ, ਤੇ ਜਿਹੜੀ ਪ੍ਰਿਥਵੀ ਸੀ ਉਹ ਫਿਰ ਵਾਪਸ ਪਤਾਲ ਵਿੱਚ ਗਿਰ ਗਈ।
ਨਭ ਮੈਂ ਠਾਂਡੇ ਦੇਵ ਬਿਲੋਕਤ, ਹਾਹਾਕਾਰ ਕਰਤ ਮਤ ਸ਼ੋਕਤ।
ਜਿਹੜੇ ਬੈਰਾ ਅਵਤਾਰ ਧਰਤੀ ਨੂੰ ਲੈ ਕੇ ਆਏ ਸੀ ਉਹਨਾਂ ਦੇ ਕੋਲੋਂ ਧਰਤੀ ਦੁਆਰਾ ਫਿਰ ਸਾਤਲ ਵਿੱਚ ਗਿਰ ਗਈ ਪਤਾਲ ਵਿੱਚ। ਇਹ ਦੇਖ ਕੇ ਜਿਹੜੇ ਆਕਾਸ਼ ਵਿੱਚ ਦੇਵਤੇ ਸੀ ਨਾ, ਦੇਵਤਿਆਂ ਦੇ ਮਨ ਵਿੱਚ ਸ਼ੰਕਾ ਆ ਗਿਆ। ਦੇਵਤੇ ਸੋਚਣ ਲੱਗ ਪਏ ਵੀ ਸ਼ਾਇਦ ਹੁਣ ਵਿਸ਼ਨੂੰ ਜੀ ਦੇ ਕੋਲੋਂ ਵੀ ਧਰਤੀ ਨਹੀਂ ਬਚਾਈ ਜਾਣੀ। ਉਹਨਾਂ ਦੇ ਮਨ ਵਿੱਚ ਇਹ ਸ਼ੰਕਾ ਹੋਇਆ ਵੀ ਹੁਣ ਧਰਤੀ ਨੂੰ ਬਚਾਉਣਾ, ਪ੍ਰਿਥਵੀ ਨੂੰ ਬਚਾਉਣਾ ਇਸ ਭਗਵਾਨ ਦੇ ਹੱਥ ਵੀ ਨਹੀਂ।
ਦੇ ਚਿੰਨ ਦੇਖ ਨਿਰ ਆਯੁਧ ਹਰ ਕੋ, ਕਰਿਓ ਨਾ ਦੈਂਤ ਵਾਰ ਨਿਜ ਕਰ ਕੋ।
ਤੇ ਜਿਹੜਾ ਹਰਨ ਕਸ਼ਪ ਸੀ ਇਹਨੇ ਦੇਖਿਆ ਵੀ ਇਹਨਾਂ ਦੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਹੈ, ਇਹ ਸੂਰ ਦਾ ਸਰੂਪ ਹੈ, ਤੇ ਇਹ ਮੈਨੂੰ ਕੀ ਮਾਰਨਗੇ, ਇਸ ਸੂਰ ਨੇ ਮੈਨੂੰ ਕੀ ਮਾਰਨਾ। ਇਹ ਜਾਣ ਕੇ ਹਰਨ ਕਸ਼ਪ ਨੇ ਕੋਈ ਵਾਰ ਨਹੀਂ ਕੀਤਾ।
ਧਰਮ ਯੁੱਧ ਕੋਰ ਦੇ ਵਿਚਾਰੇ, ਰਹੋ ਠਾਂਡ ਤੇ ਥਾਨੇ ਅਗਾਰੇ।
ਤਾਂ ਸੋਚਿਆ ਵੀ ਇਹਨੂੰ ਮਾਰਨ ਦੀ ਕੀ ਲੋੜ ਹੈ, ਨਿਹੱਥਾ ਸ਼ਸਤਰਧਾਰੀ ਨਹੀਂ ਹੈ, ਜੇ ਸ਼ਸਤਰਧਾਰੀ ਹੁੰਦਾ ਤਾਂ ਮੈਂ ਇਹਦੇ ਨਾਲ ਲੜਦਾ, ਧਰਮ ਯੁੱਧ ਸਮਝ ਕੇ ਵੀ ਮੈਂ ਤਾਂ ਧਰਮੀ ਹਾਂ। ਇਹ ਜਾਣ ਕੇ ਹਰਨ ਕਸ਼ਪ ਨੇ ਆਪਣਾ ਧਰਮ ਅਪਣਾਇਆ ਵੀ ਇਹਨੂੰ ਮਾਰਨਾ ਮੇਰਾ ਧਰਮ ਨਹੀਂ। ਸ਼ਸਤਰਧਾਰੀ ਜਿਹੜਾ ਹੈ, ਰਾਜਾ ਹੈ, ਉਹ ਕਦੇ ਵੀ ਸ਼ਸਤਰਹੀਨ ਤੇ ਵਾਰ ਨਹੀਂ ਕਰਦਾ। ਜਿਹਦੇ ਕੋਲ ਸ਼ਸਤਰ ਨਾ ਹੋਵੇ ਉਹਦੇ ਉੱਪਰ ਵਾਰ ਕਰਨਾ ਧਰਮ ਨਹੀਂ। ਇਹ ਜਾਣ ਕੇ ਹਰਨ ਕਸ਼ਪ ਨੇ ਵਾਰ ਨਹੀਂ ਕੀਤਾ ਤੇ ਸੋਚਿਆ ਵੀ ਇਹਨੂੰ ਮਾਰਨ ਦੀ ਕੀ ਲੋੜ ਹੈ।
ਸ਼੍ਰੀ ਬਰਾ ਤਬ ਚੱਕਰ ਬੁਲਾਵਾ, ਕੋਟ ਸੂਰ ਸਮ ਤਛਿਨ ਆਵਾ।
ਤਾਂ ਜਦੋਂ ਭਗਵਾਨ ਬੈਰਾਸ ਰੂਪ ਨੇ ਆਪਣਾ ਚੱਕਰ ਪ੍ਰਗਟ ਕਰਕੇ ਚੱਕਰ ਘੁਮਾਇਆ, चक्कर चलाण दे नाल करोड़ा ही जेड़े उना वर्गे बली बली सूर उना वर्गे ही करोड़ा स्वरूप पैदा हो गए। चक्कर कमाण दे नाल करोड़ा सूर उना विचों प्रगट हो गए।
असुर बली देखियो जे काला वैसमी किए युद्ध बिसाला।
ते जेड़े बड़े बड़े राक्षस सीगे बड़ा बल रखदे सी उना राक्षसां नू बुला लिया ते हिरण्यकश्यप ने देखिया भी ए तां कोई शक्तिवान है इन्हें तां अपने विचों होर सूर पैदा कर ले। तां देख के अपने अपने राक्षसां नू बुला लिया तत्क्षण अपने स्वरूप विचों राक्षस पैदा कर ले। इन्हें राक्षस हो गए दूसरे पासे करोड़ा ही सूर दे रूप सी एक पासे करोड़ा ही राक्षस सी आपस विच जंग होण लग पिया।
हर की दुश्मन गड़ा चिलाई कि क्रोध बल सरब लगाए।
बड़े गुस्से दे नाल अपना पूरा बल ला के अपना अस्त्र जेड़ा सी गदा ओ गदा अपने बड़े बल दे नाल बड़े जोर दे नाल कमा के बैरा अवतार दे वाल मारना कीता।
आवत गही तब जगतेशा ज्यों सरपन को गैत खगेशा।
कहिंदे उधरू गदा आ रहा सी ते आंदे होए भगवान बैरास रूप ने इस तरह फड़ लता इन्नी आसानी नाल फड़ लता कहिंदे जिवें गरड़ सप नू अपनी चुंझ विच छिन विच आसानी नाल फड़ लैंदा समा नहीं लाउंदा एक छेन विच बड़े आराम नाल फड़ लैंदा। इसे तरह ओदे गदे नूं भगवान बैरा अवतार ने तत छेन फड़ लिता।
निफल कात लक दैंत नराया रची विशाल आसुरी माया।
ना जदों राक्षसां दे राजे ने देखिया भी इन्हां नूं मारना सौखा नहीं अपने वार नूं निसफल जान के भी मैं तां वार कीता सी पर मेरा वार निसफल गया। ए जान के हिरण्यकश्यप ने अपनी माया असुरां जां अपनी माया विचों राक्षसां नूं पैदा कर लिया जिन्ने भी उहदे कोल शक्तियां सी वध तों वध बली तों बली भयंकर राक्षस अपनी माया विचों प्रगट कर ले।
पौन प्रचंड वरख राज छाए
सारे पासे एक पासे हवा बहुत तेज नाल वगन लग पई अपनियां शक्तियां जदों फैला दित्तियां ते किधरे अग दे गोले किधरे आग ही आग है किधरे हवा वग रही है किधरे जल दा बहाव सब पासे बड़ा तहस नहस करन वास्ते बड़े भैरी भाड़ी भयंकर जिहड़ियां कुदरतियां जिहड़ियां प्रकिरतियां दे भुकचाल पानी दा आना अग प्रगट हो जानी एहो जिहियां बिरतियां करके अपनियां शक्तियां नाल कई सूरां नूं मारना चाहिया।
पौन प्रचंड वरख राज छाई संगन कन तरता चमकाए।
अग पैदा कर दित्ती पानी आन लग पिया हवा दे भुचाल तूफान ते उपरों बदलां दे विचों तड़ तड़ करदी होई बिजली आवाजा मारदी सी।
अस्त्र उदर पूं कर मल मुता बरखत प्रगटे दानव भूता।
ते इना राक्षसां ने अपने मुंह दे विचों जेड़े माड़े गंद कढ के अपने मुंह विचों सूरां दे उपर पाए ओ गंद दा नाम दस रहे कहिंदे अपने मुंह दे विचों मल मूत्र गंदियां पीक वध तों वध जेड़े गंदे पदार्थ हन शरीर दे कोड़ आउण तों बाद निकलदे ने इहो जे पदार्थ गंदे तों गंदे देवतियां दे उपर पाने शुरू कर दिते राक्षसां ने।
धर धर मारे मार पुकारे छिंद पिंद बोकात परहारे।
जेड़े हिरण्यकश्यप दी माया करके राक्षस पैदा होए ए राक्षसां दे मुंह विचों गंदियां आवाजां गंदियां चीजां निकलदियां हन जेड़ियां देवतियां नूं खत्म करदियां हन क्योंकि देव बिरती चंगी बिरती दा है नाम ते देव बिरती माड़ियां बिरतियां करके खत्म हो जांदी है। इन्हां राक्षसां ने गंदी पीक गंदियां उल्टियां वगैरा सब कुछ अपने मुंह चों कढ़ना इन्हां उपर सटना शुरू कर दिता।
इस प्रकार की ਪਿਖ ਕਰ ਮਾਇਆ ਸ਼੍ਰੀ ਬਰਾ ਚੱਕਰ ਚਮਕਾਇਆ।
ਤੇ ਜਿਹੜੇ ਇਹ ਰਾਕਸ਼ਾਂ ਨੇ ਮਾਰ ਮਾਰ ਕਰ ਰਹੇ ਸੀ, ਸਭ ਪਾਸੇ ਰਾਕਸ਼ ਦੇਵਤਿਆਂ ਨੂੰ ਮਾਰ ਰਹੇ ਸੀ, ਆਪਣਾ ਜ਼ੋਰ ਲਾ ਰਹੇ ਸੀ, ਇਹਨਾਂ ਰਾਕਸ਼ਾਂ ਦੇ ਇਹ ਹਾਲ ਨੂੰ ਦੇਖ ਕੇ ਵੀ ਇਹ ਤਾਂ ਆਪਣੀ ਬੁਰੀ ਸ਼ਕਤੀ ਦਾ ਪ੍ਰਯੋਗ ਕਰ ਰਹੇ। ਇਹ ਦੇਖ ਕੇ ਭਗਵਾਨ ਬੈਰਾ ਸਰੂਪ ਨੇ ਆਪਣਾ ਜਦੋਂ ਚੱਕਰ ਚਮਕਾ ਕੇ ਚੱਕਰ ਆਕਾਸ਼ ਵਿੱਚ ਛੱਡਿਆ ਤਾਂ ਜਿੰਨੀਆਂ ਬੁਰੀਆਂ ਸ਼ਕਤੀਆਂ ਸੀ ਸਭ ਨਾਸ਼ ਹੋਣੀਆਂ ਸ਼ੁਰੂ ਹੋ ਗਈਆਂ।
ਕਰੀ ਦੂਰ ਤਾਂ ਛਿੰਨ ਮੈਂ ਸੋ ਕਰਨ ਲੱਗੇ ਰਣ ਗਰਜਿਤ ਦੋ।
ਜਿਹੜੀਆਂ ਬੱਦਲ ਵਿੱਚ ਬਿਜਲੀ ਚਮਕਦੀ ਸੀ, ਅੱਗ ਦੀਆਂ ਲਾਟਾਂ ਦਿਸਦੀਆਂ ਸੀ, ਪਾਣੀ ਆਸ ਪਾਸ ਹਵਾ ਆਉਂਦੀ ਸੀ, ਤੂਫਾਨ ਆਉਂਦਾ ਸੀ, ਇਹ ਜਿੰਨੀਆਂ ਵੀ ਸ਼ਕਤੀਆਂ ਗਰਜ ਰਹੀਆਂ ਸੀ ਹੋ ਰਿਹਾ ਸੀ, ਉਹ ਹਰਨਕਸ਼ਪ ਦੇ ਕਹਿਣ ਤੇ ਹੋ ਰਿਹਾ ਸੀ। ਉਹ ਸਾਰਾ ਕੁਝ ਭਗਵਾਨ ਬੈਰਾ ਸਰੂਪ ਨੇ ਆਪਣੇ ਚੱਕਰ ਨੂੰ ਚਮਾ ਘੁਮਕਾਣ ਦੇ ਨਾਲ ਹੀ ਐਸੀ ਬਿਰਤੀ ਕੀਤੀ, ਐਸਾ ਠਕਾ ਕੀਤਾ ਵੀ ਸਭ ਪਾਸੇ ਬੁਰੀਆਂ ਸ਼ਕਤੀਆਂ ਦਾ ਨਾਸ ਹੋ ਗਿਆ।
ਕਰੈ ਪ੍ਰਹਾਰ ਗਦਾ ਸਰਮੰਗਾ ਅਰਣ ਸਰੀਰ ਰੁਦਰ ਕੇ ਸੰਗਾ।
ਤਾਂ ਉਸ ਵਕਤ ਭਗਵਾਨ ਨੂੰ ਜਦੋਂ ਭਗਵਾਨ ਨੇ ਆਪਣਾ ਗਦਾ ਆਪਣਾ ਗੁਰਜ ਘੁਮਾ ਕੇ ਜਦੋਂ ਇਸ ਹਰਨਕਸ਼ਪ ਦੇ ਵੱਲ ਮਾਰਿਆ ਬੜੇ ਵੀਰ ਰਸ ਦੇ ਨਾਲ,
ਬੌਰ ਲਰੇ ਕਰ ਮੁਸ਼ਟ ਨੂੰ ਮਾਰੇ ਬਜਰ ਸਮਾਨ ਨਾ ਦੁਆ ਭਾਰੇ।
ਪਹਿਲਾਂ ਤਾਂ ਗਦਿਆਂ ਨਾਲ ਲੜਾਈ ਹੋਈ, ਗੁਰਜਾਂ ਨਾਲ, ਸ਼ਸਤਰਾਂ ਨਾਲ, ਅਸਤਰਾਂ ਨਾਲ। ਜਦੋਂ ਸ਼ਸਤਰ ਅਸਤਰ ਖਤਮ ਹੋ ਗਏ ਤਾਂ ਸ਼ਸਤਰਾਂ ਅਸਤਰਾਂ ਤੋਂ ਬਾਅਦ ਫਿਰ ਮੁੱਕਿਆਂ ਲੱਤਾਂ ਦੇ ਨਾਲ ਲੜਾਈ ਹੋਸ਼ ਹੋ ਗਈ। ਹੱਥਾਂ ਫਾਈ, ਹੱਥਾਂ ਦੇ ਨਾਲ ਇੱਕ ਦੂਜੇ ਨੂੰ ਮੁੱਕੇ ਮਾਰ ਕੇ ਲੱਤਾਂ ਮਾਰ ਕੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ।
ਅਦਕ ਕ੍ਰੋਧ ਕਰ ਸ਼੍ਰੀ ਭਗਵੰਤਾ ਸਿਰ ਮੈਂ ਮੁਸ਼ਟਨ ਹਨੀ ਤੁਰੰਤਾ।
ਤਾਂ ਭਗਵਾਨ ਬੈਰਾ ਸਰੂਪ ਨੇ ਵੀਰ ਰਸ ਦੇ ਵਿੱਚ ਆ ਕੇ ਜਿਹੜਾ ਹਰਨਕਸ਼ਪ ਸੀ ਆਪਸ ਵਿੱਚ ਪਹਿਲਾਂ ਤਾਂ ਲੜਾਈ ਚੱਲ ਰਹੀ ਸੀ, ਲੜਾਈ ਦੇ ਵਿੱਚ ਵਿੱਚ ਭਗਵਾਨ ਨੂੰ ਭਗਵਾਨ ਬੈਰਾਜ ਨੇ ਜਿਹੜਾ ਹਰਨਕਸ਼ਪ ਸੀ ਇਹਦੇ ਸਿਰ ਦੇ ਉੱਪਰ ਬੜੇ ਵੀਰ ਰਸ ਦੇ ਨਾਲ ਆ ਕੇ ਇਹਦੇ ਸਿਰ ਵਿੱਚ ਜਦੋਂ ਮੁੱਕਾ ਮਾਰਨਾ ਕੀਤਾ।
ਖਾਏ ਭਵਾਰ ਗਿਰਿਓ ਤਬ ਐਸੇ ਪੌਨ ਬੇਗ ਤੇ ਤਰੂ ਧਰ ਜੈਸੇ।
ਕਹਿੰਦੇ ਇੰਨੀ ਜ਼ੋਰ ਦੀ ਮੁੱਕਾ ਵੱਜਿਆ, ਮੁੱਕੇ ਵੱਜਣ ਦੇ ਨਾਲ ਉਹਦਾ ਸਰੀਰ ਇਸ ਤਰ੍ਹਾਂ ਭੁੰਮ ਕੇ ਚੱਕਰੀਆਂ ਖਾ ਕੇ ਗਿਰਿਆ, ਕਹਿੰਦੇ ਜਿਵੇਂ ਬਹੁਤ ਤੇਜ਼ ਹਵਾ ਆ ਰਹੀ ਹੋਵੇ ਤੇ ਹਵਾ ਆਉਣ ਦੇ ਨਾਲ ਜਿੰਨਾ ਮਰਜ਼ੀ ਬਲੀ ਪੇੜ ਹੋਵੇ, ਤੇਜ਼ ਹਵਾ ਦੇ ਨਾਲ ਜਿਵੇਂ ਉਹ ਚੱਕਰੀ ਖਾ ਕੇ ਠਾਂ ਥੱਲੇ ਗਿਰ ਜਾਂਦਾ ਹੈ, ਇਸੇ ਤਰ੍ਹਾਂ ਭਗਵਾਨ ਬੈਰਾ ਦੇ ਮੁੱਕੇ ਦੇ ਨਾਲ ਬੜਾ ਪੀਰ ਰਸ ਨਾਲ ਜਿਹੜਾ ਮੁੱਕਾ ਮਾਰਿਆ ਸੀ ਉਸੇ ਮੁੱਕੇ ਦੇ ਨਾਲ ਇਹ ਹਰਨਕਸ਼ਪ ਧਰਤੀ ਤੇ ਪਤਾਲ ਵਿੱਚ ਜਾ ਗਿਰਿਆ।
ਜਿਉ ਮ੍ਰਿਤੀ ਕੋ ਪੁਰਹੂਤ ਗਿਰਾਵਾ ਤਿਉ ਪਰ ਸਿਰ ਕੇ ਕੱਚ ਬਿਥਰਾਵਾ।
ਕਹਿੰਦੇ ਜਿਵੇਂ ਬ੍ਰਿਤਾਸੁਰ ਨੂੰ ਇੰਦਰ ਦੇਵਤੇ ਨੇ ਮਾਰਿਆ ਸੀ, ਜਿਵੇਂ ਇੰਦਰ ਦੇਵਤੇ ਨੇ ਬ੍ਰਿਤਾਸੁਰ ਨੂੰ ਇਸੇ ਤਰ੍ਹਾਂ ਮੁੱਕਾ ਮਾਰ ਕੇ ਪਤਾਲ ਵਿੱਚ ਸੱਟ ਦਿੱਤਾ ਸੀ, ਇਸੇ ਤਰ੍ਹਾਂ ਭਗਵਾਨ ਬੈਰਾ ਨੇ ਹੁਣ ਇਹ ਵਾਰ ਕੀਤਾ ਹੈ।
ਸ਼੍ਰੀ ਪ੍ਰਭ ਕਰਤੇ ਮ੍ਰਿਤੂ ਨਿਹਰ ਕਹਿ ਧਨ ਸੁਰ ਬਚਨੀ ਉਚਰ ਕੈ।
ਉਸ ਸਮੇਂ ਭਗਵਾਨ ਜੀ ਨੇ ਬੈਰਾ ਦਾ ਸਰੂਪ ਧਾਰ ਕੇ ਧਰਤੀ ਦੀ ਰੱਖਿਆ ਕੀਤੀ, ਧਰਤੀ ਨੂੰ ਉਸੇ ਥਾਂ ਤੇ ਜਿੱਥੇ ਧਰਤੀ ਪਹਿਲਾਂ ਸੀ, ਜਿੱਥੇ ਧਰਤੀ ਦਾ ਟਿਕਾ ਸੀ ਉਸੇ ਥਾਂ ਤੇ ਧਰਤੀ ਟਿਕਾਣਾ ਕੀਤੀ, ਤੇ ਧਰਤੀ ਟਿਕਾ ਕੇ ਭਗਵਾਨ ਜੀ ਨੇ ਧਰਤੀ ਦਾ ਸੁੰਦਰ ਸਰੂਪ ਉਸੇ ਤਰ੍ਹਾਂ ਨਵਾਂ ਨਵੇਕਲਾ ਕਰ ਦਿੱਤਾ। ਜਿੱਥੇ ਰਾਕਸ਼ਸ ਰਹਿੰਦੇ ਸੀ ਉਹ ਖਤਮ, ਜਿਸ ਤਰ੍ਹਾਂ ਮਨੁੱਖ ਵਸਦੇ ਸੀ ਉਸ ਤਰ੍ਹਾਂ ਦੀ ਬਿਰਤੀ, ਸ਼ਾਂਤ ਬਿਰਤੀ ਪੈਦਾ ਕਰਕੇ ਭਗਵਾਨ ਬੈਰਾ ਜੀ ਨੇ ਸੰਸਾਰ ਦੀ ਰੀਤੀ ਚਲਾਈ। ਇਹ ਦੇਖ ਕੇ ਜਿੰਨੇ ਵੀ ਦੇਵਤੇ ਸੀ ਸਭ ਭਗਵਾਨ ਸਰੂਪ ਨੂੰ, ਅਕਾਲ ਪੁਰਖ ਨੂੰ ਨਮਸਕਾਰਾਂ ਕਰ ਰਹੇ ਸੀ।
ਸ਼੍ਰੀ ਪ੍ਰਭ ਕਰਤੇ ਮ੍ਰਿਤੂ ਨਿਹਰ ਕਹਿ ਧਨ ਸੁਰ ਬਚਨੀ ਉਚਰ ਕੈ।
ਜਿੰਨੇ ਵੀ ਦੇਵਤੇ ਸੀ ਉਹ ਭਗਵਾਨ ਦੀ ਇਸ ਬਿਰਤੀ ਨੂੰ ਵੇਖ ਕੇ, ਇਸ ਕੌਤਕ ਨੂੰ ਵੇਖ ਕੇ, ਸਭ ਅਕਾਲ ਪੁਰਖ ਨੂੰ ਧੰਨ ਧੰਨ ਕਹਿ ਕੇ ਮੰਗਲ ਗਾਉਂਦੇ ਹਨ।
ਜੈ 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 ਧੁਨ ਚੌਂਕਾਈ ਹਰ ਇੱਕ ਪੁਸ਼ਪ ਬਰਖਾ ਬਰਖਾਏ।
ਬਾਰ ਬਾਰ ਅਕਾਲ ਪੁਰਖ ਦੇ ਅੱਗੇ ਸਭ ਦੇਵਤੇ ਇਕੱਠੇ ਹੋ ਕੇ ਜੈ ਜੈ ਕਰਕੇ ਮੰਗਲ ਕਰਦੇ ਹਨ। ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਜੀ ਵਚਨ ਕਰਦੇ ਹਨ, ਯਾਂ ਤੇ ਪ੍ਰਸੰਨ ਭਏ ਮਹਾਮੁਨ ਦੇਵਨ ਕੇ ਕੁਲ ਮੰਗਲ ਗਾਵੈ। ਕਹਿੰਦੇ ਦੇਵਤਿਆਂ ਦੇ ਕੁਲ ਉਸ ਅਕਾਲ ਪੁਰਖ ਦੇ ਖੁਸ਼ ਹੋ ਕੇ ਮੰਗਲ ਗਾਉਂਦੇ ਹਨ। ਉਸ ਅਕਾਲ ਪੁਰਖ ਦੇ ਐਸੇ ਕੋਤਕਾਂ ਨੂੰ ਵੀ ਨਵੇਂ ਤੋਂ ਨਵੇਂ ਸਰੂਪ ਵਿੱਚ ਅਕਾਲ ਪੁਰਖ ਜੀ ਅਵਤਾਰ ਧਾਰ ਕੇ ਇੱਕ ਤੋਂ ਇੱਕ ਨਵਾਂ ਕੋਤਕ ਕਰਕੇ ਸ੍ਰਿਸ਼ਟੀ ਦੀ ਰੱਖਿਆ ਕਰਦੇ ਹਨ। ਐਸੇ ਭਗਵਾਨ ਸਰੂਪ ਨੂੰ ਦੇਵਤੇ ਬਾਰ ਬਾਰ ਜੈ ਜੈ ਕਰਕੇ ਬੜੇ ਖੁਸ਼ ਹੋ ਕੇ ਭਗਵਾਨ ਦੇ ਉੱਪਰ ਫੁੱਲ ਬਰਸਾਉਂਦੇ ਅਕਾਲ ਪੁਰਖ ਦੀ ਮਹਿਮਾ ਕਰਦੇ ਹਨ।
ਦੇਖੋ ਮਾਰ ਧਰੀ ਪੁਨ ਧਰਨੇ ਕਰ ਬੰਧਨ ਸੁਰ ਉਸਤਤ ਬਰਨੇ।
ਤੇ ਜਦੋਂ ਭਗਵਾਨ ਜੀ ਨੇ ਇਸੇ ਤਰ੍ਹਾਂ ਉਸ ਹਰਨ ਕਸ਼ਪ ਨੂੰ ਮਾਰ ਕੇ ਰਾਕਸ਼ਸ ਬਿੱਤੀ ਦਾ ਨਾਸ਼ ਕਰ ਦਿੱਤਾ ਤੇ ਧਰਤੀ ਦੇ ਉੱਪਰ ਉਸੇ ਤਰ੍ਹਾਂ ਸ਼ਾਂਤ ਸਰੂਪ ਜਿਹੜਾ ਧਰਤੀ ਦਾ ਪਹਿਲਾ ਸਰੂਪ ਸੀ ਉਸੇ ਤਰ੍ਹਾਂ ਨਵਾਂ ਨਵੇਕਲਾ ਕਰ ਦਿੱਤਾ। ਧਰਤੀ ਨੂੰ ਸੁੱਖ ਦੇ ਕੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਐਸੇ ਅਕਾਲ ਪੁਰਖ ਸਵਾਮੀ ਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਾਰ ਬਾਰ ਬਚਾਉਂਦੇ ਸੀ ਫਿਰ ਜੀਵਾਂ ਦੀ ਰੱਖਿਆ ਕੀਤੀ। ਇਸੇ ਅਕਾਲ ਪੁਰਖ ਨੂੰ ਵੇਖ ਕੇ ਜਿੰਨੇ ਵੀ ਦੇਵਤੇ ਸੀ ਬਾਰ ਬਾਰ ਨਮਸਕਾਰਾਂ ਕਰਦੇ ਵੰਦਨਾ ਕਰਦੇ ਹਨ।
ਸ਼੍ਰੀ ਅੰਗਦ ਜੀ ਸੁਣੀ ਸੁਭਾਂਤੇ ਕਹੀ ਕਥਾ ਸ਼੍ਰੀ ਗੁਰੂ ਸੁਹਾਤੇ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਕਥਾ ਸੁਣਾ ਰਹੇ। ਕਹਿੰਦੇ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਕਥਾ ਸੁਣਾਈ ਸੀ ਵੀ ਕਿਸ ਵਿਧੀ ਨਾਲ ਇੱਥੇ ਹਰਨ ਕਸ਼ਪ ਹੋਇਆ। ਉਸ ਹਰਨ ਕਸ਼ਪ ਦੇ ਜਿਹੜਾ ਅਕਾਲ ਪੁਰਖ ਨੇ ਕਿਸ ਵਿਧੀ ਨਾਲ ਉਹਨੂੰ ਰਾਜ ਦਿੱਤਾ, ਬਹੁਤ ਪਤਾਲ ਦਾ ਸਭ ਪਾਸੇ ਦਾ ਰਾਜ ਦੇ ਦਿੱਤਾ। ਉਹਨੇ ਆਪਣੇ ਰਾਜ ਦੇ ਹੰਕਾਰ ਵਿੱਚ ਆ ਕੇ ਧਰਤੀ ਨੂੰ ਵੀ ਪਤਾਲ ਵਿੱਚ ਟਿਕਾ ਲਿੱਤਾ ਸੀ। ਐਸੇ ਹਰਨ ਕਸ਼ਪ ਨੂੰ ਮਾਰਨ ਵਾਸਤੇ, ਉਹਦਾ ਸੰਹਾਰ ਕਰਨ ਵਾਸਤੇ ਵੀ ਅਕਾਲ ਪੁਰਖ ਜੀ ਆਪ ਅਵਤਾਰ ਧਾਰ ਕੇ ਆਏ। ਸੋ ਅਕਾਲ ਪੁਰਖ ਜੀ ਆਪੇ ਹੀ ਰਾਜ ਦਿੰਦੇ ਹਨ, ਆਪੇ ਸ਼ਕਤੀਆਂ ਬਣਾਉਂਦੇ ਨੇ, ਆਪੇ ਰਾਕਸ਼ਸ ਤੇ ਦੇਵਤੇ ਪੈਦਾ ਕਰਕੇ ਇੱਕ ਪਾਸੇ ਚੰਗੀ ਬਿਰਤੀ ਇੱਕ ਪਾਸੇ ਮਾੜੀ ਬਿਰਤੀ, ਦੋਵੇਂ ਤਰ੍ਹਾਂ ਦੀਆਂ ਬਿਰਤੀਆਂ ਪੈਦਾ ਕਰਕੇ ਆਪੇ ਉਹਨਾਂ ਦੇ ਵਿੱਚ ਯੁੱਧ ਕਰਾ ਕੇ ਉਹਨਾਂ ਸ਼ਕਤੀਆਂ ਦਾ ਜੰਗ ਕਰਾ ਕੇ ਉਹਨਾਂ ਵਿੱਚ ਲੜਾ ਕੇ ਬਾਦ ਪਵਾ ਕੇ ਤੇ ਉਹਨਾਂ ਵਿੱਚੋਂ ਐਸਾ ਸੰਸਾਰ ਵਿੱਚ ਬਿਰਤੀਆਂ ਬਾਰ ਬਾਰ ਪੈਦਾ ਕਰਦੇ ਹਨ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖੰਡਾ ਪ੍ਰਥਮਾ ਸਾਜ ਕਹਿ ਜਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਮਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਇਹ ਕੁਦਰਤ ਦਾ ਖੇਲ ਬਣਾਇਆ ਹੈ, ਬ੍ਰਹਮਾ ਵਿਸ਼ਨੁ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਮੁੰਦਰ ਧਰਤੀ ਵੱਡੇ ਵੱਡੇ ਪਹਾੜ ਤੇ ਸਭ ਤੋਂ ਇੱਕ ਕੌਤਕਮਈ ਗੱਲ ਹੈ ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮੇ ਤੋਂ ਐਸੀ ਛੱਤ ਪੈਦਾ ਕੀਤੀ ਹੈ ਵੀ ਜਿਹਨੂੰ ਕੋਈ ਥੰਮਾ ਨਹੀਂ, ਜਿਹਦਾ ਕੋਈ ਆਸਰਾ ਨਹੀਂ। ਐਸਾ ਅਕਾਲ ਪੁਰਖ ਦਾ ਖੇਲ ਹੈ ਤੇ ਜਿਸ ਖੇਲ ਦੇ ਵਿੱਚ ਮਹਾਰਾਜ ਕਹਿੰਦੇ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਉਸ ਅਕਾਲ ਪੁਰਖ ਨੇ ਦਾਨੋ ਨਾਮ ਦੇਵਤਿਆਂ ਦਾ ਰਾਕਸ਼ਾਂ ਦਾ ਰਾਕਸ਼ੇ ਤੇ ਰਾਕਸ਼ਸ ਤੇ ਦੇਵਤੇ ਪੈਦਾ ਕਰਕੇ ਉਹਨਾਂ ਦੇ ਅੰਦਰ ਬਾਦ ਪਵਾ ਦਿੰਦੇ, ਲੜਾਈ ਬਾਦ ਵਿਵਾਦ। ਰਾਕਸ਼ਸ ਤੇ ਦੇਵਤਿਆਂ ਨੂੰ ਪੈਦਾ ਕਰਨ ਵਾਲੇ ਉਹਨਾਂ ਵਿੱਚ ਲੜਾਈ ਕਰਾਉਣ ਵਾਲੇ ਤਿੰਨ ਅੰਦਰ ਬਾਦ ਰਚਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਦੇ ਬਲ ਕਰਕੇ ਹੀ ਰਾਕਸ਼ਸ ਪੈਦਾ ਹੁੰਦੇ ਨੇ, ਉਸੇ ਦੇ ਬਲ ਕਰਕੇ ਹੀ ਭਗਤ ਪੈਦਾ ਹੁੰਦੇ। ਜਿਹੜਾ ਹਰਨਾਕਸ਼ ਸੀ ਇਹਨੇ ਇੰਨੇ ਸਾਲ ਤਪੱਸਿਆ ਬ੍ਰਹਮਾ ਜੀ ਦੀ ਕੀਤੀ ਸੀ, ਇੰਨੇ ਸਾਲ ਕਈ ਹਜ਼ਾਰਾਂ ਯੁੱਗ ਬੀਤ ਜਾਂਦੇ, ਇੰਨੀ ਤਪੱਸਿਆ ਕੀਤੀ ਤੇ ਇਹੋ ਜਿਹੇ ਰਾਕਸ਼ ਅਕਾਲ ਪੁਰਖ ਕੋਲੋਂ ਸ਼ਕਤੀਆਂ ਲੈਂਦੇ, ਸ਼ਕਤੀਆਂ ਲੈ ਕੇ ਅਕਾਲ ਪੁਰਖ ਉਹਨਾਂ ਨੂੰ ਆਪੇ ਸ਼ਕਤੀ ਦਿੰਦਾ, ਉਹਨਾਂ ਦੇ ਕੋਲੋਂ ਵਾਦ ਵਿਵਾਦ ਕਰਾ ਕੇ ਮਾੜੀਆਂ ਸ਼ਕਤੀਆਂ ਬਖਸ਼ ਕੇ ਆਪੇ ਹੀ ਉਹਨਾਂ ਦਾ ਸੰਹਾਰ ਕਰ ਦਿੰਦਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਇਤਿਹਾਸ ਸੁਣਾਇਆ ਸੀ। ਮਹਾਰਾਜ ਕਹਿੰਦੇ ਵੀ ਦੇਖੋ ਭਾਈ ਬਾਲਾ ਜੀ, ਹੇ ਮਰਦਾਨਾ ਜੀ, ਇਸ ਸੰਸਾਰ ਵਿੱਚ ਅਕਾਲ ਪੁਰਖ ਆਪੇ ਹੀ ਇਸ ਸ੍ਰਿਸ਼ਟੀ ਵਿੱਚ ਮਾੜੀਆਂ ਚੰਗੀਆਂ ਬਿਰਤੀਆਂ ਪੈਦਾ ਕਰਕੇ ਉਹਨਾਂ ਦਾ ਵਿਵਹਾਰ ਆਪ ਚਲਾ ਕੇ ਹਰ ਯੁਗ ਜੋ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਰਾਕਸ਼ ਬਿਰਤੀਆਂ ਨੂੰ ਖਤਮ ਕਰਦਾ। ਉਹ ਇਹ ਦੱਸਣਾ ਚਾਹੁੰਦਾ ਵੀ ਸੰਸਾਰ ਵਿੱਚ ਮਾੜੇ ਕੰਮਾਂ ਵਾਲਿਆਂ ਦਾ ਇਹ ਹਾਲ ਹੈ ਤੇ ਭਗਤੀ ਕਰਨ ਵਾਲਿਆਂ ਨੂੰ ਸਦਾ ਵਾਸਤੇ ਅਟਲ ਪਦਵੀ ਮਿਲ ਜਾਂਦੀ। ਮਹਾਰਾਜ ਜੀ ਕੇ ਦੱਸਿਆ ਸੀ ਵੀ ਇਸ ਸੰਸਾਰ ਵਿੱਚ ਅਕਾਲ ਪੁਰਖ ਨੇ ਹੀ ਹਰਨ ਕਸ਼ਪ ਵਰਗਿਆਂ ਨੂੰ ਪੈਦਾ ਕਰਕੇ ਉਹਨਾਂ ਕੋਲੋਂ ਰਾਜ ਕਰਾ ਕੇ ਫਿਰ ਬ੍ਰਹਿ ਸਰੂਪ ਦੇ ਵਿੱਚ ਆਪੇ ਅਵਤਾਰ ਧਾਰਦਾ ਹੈ, ਆਪੇ ਹੀ ਅਕਾਲ ਪੁਰਖ ਸਭ ਕੁਝ ਕਾਰਜ ਕਰਨ ਵਾਲਾ ਹੈ।
ਮਰਦਾਨਾ ਸੁਣ ਕਰ ਅਰ ਖਾਨਾ, ਪੁਨ ਆਗੇ ਕੋ ਕੀਨ ਪਿਆਨਾ।
ਤਾਂ ਭਾਈ ਬਾਲਾ ਜੀ ਕਹਿੰਦੇ, ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੈਰਾ ਸਰੂਪ ਦੀ ਸਾਖੀ ਸੁਣਾਈ। ਇਹ ਸਾਖੀ ਕਿਉਂ ਸੁਣਾਈ ਸੀ? ਵੀ ਮਹਾਰਾਜ ਜੀ ਨੂੰ ਪੁੱਛਿਆ ਸੀ ਨਾ ਵੀ ਮਹਾਰਾਜ, ਹਰਨ ਕਸ਼ਪ ਦੇ ਬਾਰੇ ਤੁਸੀਂ ਦੱਸਿਆ ਵੀ ਹਰਨਾਕਸ਼ ਨੇ ਆਪਣੇ ਭਰਾ ਦੀ ਮੌਤ ਕਰਕੇ, ਆਪਣੇ ਦੀ ਭਰਾ ਦੀ ਮੌਤ ਹੋਈ ਸੀ ਉਹਦੀ, ਤਾਂ ਕਰਕੇ ਵਿਸ਼ਨੂੰ ਨਾਲ ਵਿਰੋਧ ਪੈ ਗਿਆ ਸੀ। ਤੇ ਮਹਾਰਾਜ ਜਿਹੜੀ ਭਗਤ ਪ੍ਰਹਿਲਾਦ ਨੇ ਇਹ ਸਾਖੀ ਸੁਣਾਈ ਸੀ ਸਾਨੂੰ ਵੀ ਉਹਦਾ ਭਰਾ ਸੀ ਹਰਨ ਕਸ਼ਪ, ਉਹਦੇ ਬਾਰੇ ਦੱਸੋ। ਤਾਂ ਸਤਿਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਜਦੋਂ ਇਹ ਸਾਖੀ ਸੁਣਾਈ ਜਿਹੜੀ ਆਪਾਂ ਸਰਵਣ ਕੀਤੀ ਹੈ, ਤਾਂ ਭਾਈ ਬਾਲਾ ਜੀ ਕਹਿੰਦੇ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਭਾਈ ਮਰਦਾਨਾ ਜੀ। ਇਹ ਬਚਨ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਚਾਲਾ ਮਾਰਿਆ। ਹੁਣ ਪਾਤਸ਼ਾਹ ਜੀ ਜਿਹੜਾ ਧਰੂ ਤਾਰਾ ਹੈ, ਇਸ ਧਰੂ ਦੇ ਕੋਲ ਪਾਤਸ਼ਾਹ ਜੀ ਜਾ ਰਹੇ ਹਨ। ਉਹਦਾ ਇਤਿਹਾਸ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਮੁਖੋਂ ਸੁਣਾਉਣਗੇ। ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਮਹਾਰਾਜ